ਦੇਣ ਵਾਲਿਆ ਸਭ ਨੂੰ ਅਕਲ ਦੇਵੀ, ਬਿਨਾ ਅਕਲ ਤੋਂ ਮਰਦ ਹਵਾਨ ਵੇਖੇ। ਇੱਥੇ ਹੁਸਨ ਦੇ ਬਾਦਸ਼ਾਹ ਹੋ ਗੁਜਰੇ, ਯੂਸਫ ਜਹੇ ਸੋਹਣੇ ਸੁਲੇ ਮਾਣ ਵੇਖੇ। ਤਖਤ ਜਿਨ੍ਹਾਂ ਦੇ ਉੱਡਣ ਆਕਾਸ਼ ਉੱਤੇ, ਤਖਤ ਜਿਨ੍ਹਾਂ ਦੇ ਉੱਡਣ ਆਕਾਸ਼ ਉੱਤੇ, ਡਿੱਗੇ ਫਰਸ਼ ਤੇ ਓ ਇਨਸਾਨ ਵੇਖੇ। ਸਤਨਾਮ ਸਿੰਘਾ ਨਹੀਂ ਤੋੜ ਹੰਕਾਰ ਚੜਦਾ, ਇੱਥੇ ਮਿਲੇ ਨਮਾਣਿਆ ਮਾਣ ਵੇਖੇ। ਇੱਥੇ ਮਿਲੇ ਨਮਾਣਿਆ ਮਾਣ ਵੇਖੇ।
ਬੰਦਾ ਹੋਰ ਚਾਹੁੰਦਾ ਹੋ ਕੁਝ ਹੋਰ ਜਾਂਦਾ, ਅੱਗੇ ਕੁਦਰਤ ਦੇ ਜ਼ੋਰ ਨਾ ਚੱਲਦਾ ਜੇ। ਬੰਦਾ ਹੋਰ ਚਾਹੁੰਦਾ ਹੋ ਕੁਝ ਹੋਰ ਜਾਂਦਾ, ਅੱਗੇ ਕੁਦਰਤ ਦੇ ਜ਼ੋਰ ਨਾ ਚੱਲਦਾ ਜੇ। ਵਿੱਚ ਹੁਕਮ ਦੇ ਅੱਗ ਤੇ ਪਵਨ ਪਾਣੀ, ਬਿਨਾਂ ਹੁਕਮ ਦੇ ਪੱਤਾ ਨਾ ਹੱਲਦਾ ਜੇ। ਸਾਰੇ ਵੇਦੀ ਗ੍ਰੰਥਾਂ ਨੂੰ ਕੋਖ ਡਿਠਾਈਓ, ਸਾਰੇ ਵੇਦੀ ਗ੍ਰੰਥਾਂ ਨੂੰ ਕੋਖ ਡਿੱਠਾ, ਸਾਰਾ ਗੇਡ ਹੁੰਦਾ ਅੰਨ ਜਲਦਾ ਜੇ। ਕੁਝ ਨੀ ਬੰਦੇ ਦੇ ਵਸ ਸਤਨਾਮ ਸਿੰਘਾ, ਜਿੱਧਰ ਜੀ ਚਾਹੇ ਉਧਰ ਘੱਲਦਾ ਜੇ, ਜਿੱਧਰ ਜੀ ਚਾਹੇ ਉਧਰ ਘੱਲਦਾ ਜੇ।
ਮੇਰਾ ਸਿਰ ਚੁੱਕਦਾ ਦਾਤਾ ਤੇਰੀ ਖੁਦਾਈ ਨੂੰ, ਬੀਤ ਗਏ ਜੋਗੀ ਅਨੇਕਾਂ ਦੁਨੀਆ ਬਣਾਈ ਨੂੰ, ਕਰਦੇ ਨੇ ਜੀਵ ਜੰਤ ਸਭ ਤੇਰੀ ਵਡਿਆਈ ਨੂੰ। ਧਰਤੀ ਆਕਾਸ਼ ਖਲਾਰੇ ਵੇਖਿਆ ਬਿਨ ਕੰਧਾਂ ਤੋਂ, ਮੈਂ ਤਾਂ ਹੈਰਾਨ ਦਾਤਿਆ ਤੇਰਿਆਂ ਰੰਗਾਂ ਤੋਂ। ਦਾਤਾ ਤੇਰਾ ਅੰਤ ਨਹੀਂ ਆਉਂਦਾ,
ਲੱਖਾਂ ਪਾਤਾਲ ਬਣਾਈ ਲੱਖਾਂ ਆਕਾਸ਼ ਤੂੰ, ਕੈਸੇ ਢੰਗ ਨਾਲ ਬਣਾਈ ਆਪੇ ਦਿਨ ਰਾਤ ਤੂੰ। ਸੂਰਜ ਤੇ ਚੰਦ ਬਣਾ ਕੇ ਕੀਤਾ ਪ੍ਰਕਾਸ਼ ਤੂੰ, ਤੇਰਾ ਦਸ ਲੇਖਾ ਕਿਵੇਂ ਸਕਦਾ ਉਤਾਰ ਮੈਂ। ਦੁਨੀਆ ਬਣਾਉਣ ਵਾਲਿਆ ਤੈਥੋਂ ਬਲਹਾਰ ਮੈਂ, ਦੁਨੀਆ ਸਜਾਉਣ ਵਾਲਿਆ।
ਓ ਮੇਰਾ ਸਿਰ ਝੁਕਦਾ ਦਾਤਾ ਤੇਰੀ ਖੁਦਾਈ ਨੂੰ, ਬੀਤ ਗਏ ਜੋਗੀ ਅਨੇਕਾਂ ਦੁਨੀਆ ਬਣਾਈ ਨੂੰ, ਕਰਦੇ ਨੇ ਜੀਵ ਜੰਤ ਸਭ ਤੇਰੀ ਵਡਿਆਈ ਨੂੰ। ਧਰਤੀ ਆਕਾਸ਼ ਖਲਾਰੇ ਵੇਖਿਆ ਬਿਨ ਕੰਧਾਂ ਤੋਂ, ਮੈਂ ਤਾਂ ਹੈਰਾਨ ਦਾਤਿਆ ਤੇਰਿਆਂ ਰੰਗਾਂ ਤੋਂ। ਦਾਤਾ ਤੇਰਾ ਅੰਤ ਨਾ ਆਉਂਦਾ,
ਲੱਖਾਂ ਪਾਤਾਲ ਬਣਾਈ ਲੱਖਾਂ ਆਕਾਸ਼ ਤੂੰ, ਕੈਸੇ ਢੰਗ ਨਾਲ ਬਣਾਈ ਆਪੇ ਦਿਨ ਰਾਤ ਤੂੰ। ਸੂਰਜ ਤੇ ਚੰਦ ਬਣਾ ਕੇ ਕੀਤਾ ਪ੍ਰਕਾਸ਼ ਤੂੰ, ਤੇਰਾ ਦਸ ਲੇਖਾਂ ਕਿਵੇਂ ਸਕਦਾ ਉਤਾਰ ਮੈਂ। ਦੁਨੀਆ ਬਣਾਉਣ ਵਾਲਿਆ ਤੈਥੋਂ ਬਲਹਾਰ ਮੈਂ, ਦੁਨੀਆ ਸਜਾਉਣ ਵਾਲਿਆ।
ਉਹ ਕਿੱਥੇ ਨਸ ਬੈਕੇ ਰੱਬਾ ਕੜਿਆ ਸੰਸਾਰ ਨੂੰ, ਸਭਨਾ ਦੇ ਵੱਖੋ ਵੱਖਰੇ ਨਹਾਰ ਨੂੰ ਲੱਤਾਂ ਬੇਗਿਣ ਤਲਾਤੀਆਂ ਕੀੜੇ ਘੁਮਿਆਰ ਨੂੰ ਤੁਰਦੇ ਕਈ ਜੀਵ ਵਿਚਾਰੇ ਵੇਖਿਆ ਬਿਨ ਟੰਗਾ ਤੋਂ ਮੈਂ ਤਾਂ ਹੈਰਾਨ ਦਾਤਿਆ ਤੇਰਿਆਂ ਰੰਗਾਂ ਤੋਂ ਦਾਤਾ ਤੇਰਾ ਅੰਤ ਨਾ ਆਉਂਦਾ
ਸੂਰਤ ਦਿੱਤੀ ਸੋਹਣੀ ਵੱਧ ਫੁੱਲਾਂ ਤੋਂ ਦੁੱਧ ਚਿੱਟੇ ਦੰਦ ਕਈਆਂ ਦੇ ਨਰਮੇ ਦੀਆਂ ਗੁੱਲਾਂ ਤੋਂ ਕਈਆਂ ਨੂੰ ਕੋਜੇ ਕੜੀਆਂ ਡਾਚੀ ਦੀਆਂ ਬੁੱਲਾਂ ਤੋਂ ਹੁੰਦਾ ਦੰਗ ਵੇਖ ਵੇਖ ਕੇ ਐਸੇ ਨਹਾਰ ਮੈਂ ਦੁਨੀਆਂ ਬਣਾਉਣ ਵਾਲਿਆਂ ਤੈਥੋਂ ਬਲਹਾਰ ਮੈਂ ਦੁਨੀਆਂ ਸਜਾਉਣ ਵਾਲਿਆਂ
ਉਹ ਮੰਨ ਗਿਆ ਹਾਂ ਮੈਂ ਤਾਂ ਦਾਤਾ ਤੇਰੀਆਂ ਤਰਤੀਬਾਂ ਨੂੰ ਆਪੇ ਅਮੀਰ ਬਣਾਉਣਾ ਆਪੇ ਗਰੀਬਾਂ ਨੂੰ ਸਭਨਾ ਦੇ ਵੱਖੋ ਵੱਖਰੇ ਲਿਖਦੇ ਨਸੀਬਾਂ ਨੂੰ ਗਲੀਆਂ ਵਿੱਚ ਰੁਲਦੇ ਵੇਖੇ ਸੋਹਣੇ ਵੱਧ ਚੰਦਾ ਤੋਂ ਮੈਂ ਤਾਂ ਹੈਰਾਨ ਦਾਤਿਆ ਤੇਰਿਆਂ ਰੰਗਾਂ ਤੋਂ ਤੇਰਾ ਕੋਈ ਅੰਤ ਨਹੀਂ ਆਉਂਦਾ
ਨਕਸ਼ੇ ਬੈ ਕੜਦਾ ਕਿੱਥੇ ਜੂਨ 84 ਦੇ ਪਿੱਛੇ ਤੂੰ ਮੌਤ ਖਲਾਰੀ ਦੁਨੀਆਂ ਦੀ ਝਾਕੀ ਦੇ ਨਿੱਕੀ ਜੀ ਕੀੜੀ ਤੇਰੀ ਲੜ ਜੇ ਜੇ ਹਾਥੀ ਦੇ ਚੱਲਦਾ ਨਾ ਜ਼ੋਰ ਕੋਈ ਫਿਰ ਵੇਖਿਆ ਵਿਚਾਰ ਮੈਂ ਦੁਨੀਆਂ ਬਣਾਉਣ ਵਾਲਿਆਂ ਤੈਥੋਂ ਬਲਹਾਰ ਮੈਂ ਦੁਨੀਆਂ ਸਜਾਉਣ ਵਾਲਿਆਂ
ਦਾਤਾ ਬਈ ਕਈਆਂ ਨੂੰ ਦੇਹੀ ਦੇਨੈ ਸੁੰਦਰ ਨਾ ਰੋਗ ਤੂੰ ਕਈਆਂ ਨੂੰ ਲਾਇਆ ਦਾਤਾ ਕੋਹੜ ਦਾ ਰੋਗ ਤੂੰ ਕਈਆਂ ਦੀ ਵਿੱਚ ਕਿਸਮਤ ਦੇ ਲਿਖਤਾ ਵਜੋਗ ਤੂੰ ਪ੍ਰੀਤਮ ਤੋਂ ਵਿਛੜ ਤੁਰ ਗਏ ਰਾਂਝੇ ਜੋ ਚੰਗਾ ਤੋਂ ਮੈਂ ਤਾਂ ਹੈਰਾਨ ਦਾਤਿਆ ਤੇਰਿਆਂ ਰੰਗਾਂ ਤੋਂ ਦਾਤਾ ਤੇਰਾ ਅੰਤ ਨਾ ਆਉਂਦਾ
ਕਈਆਂ ਦੀ ਵਿੱਚ ਕਿਸਮਤ ਦੇ ਲਿਖ ਕੇ ਤੇਰਾਜ ਤੂੰ ਵੱਧ ਕੰਗਾਲਾਂ ਤੂੰ ਵੀ ਕਰਦਾ ਬਰਬਾਦ ਤੂੰ ਜਿੰਦਾ ਦਾਲੀ ਪਵਚਾਰੇ ਕੀਤੇ ਮਾਥਾਜ ਤੂੰ ਕਹਿੰਦਾ ਸਤਨਾਮ ਕਵੀਸ਼ਰ ਜਿੱਤ ਕੇ ਗਿਆ ਹਾਰ ਮੈਂ ਦੁਨੀਆਂ ਬਣਾਉਣ ਵਾਲਿਆ ਤੈਥੋਂ ਬਲਹਾਰ ਮੈਂ ਦੁਨੀਆਂ ਸਜਾਉਣ ਵਾਲਿਆ
ਰਹਿੰਦਾ ਨਿਤ ਰੰਗ ਬਰੰਗੇ ਕੜਦਾ ਕਲਬੂਤਾਂ ਨੂੰ ਚਿੱਤਰ ਤੇ ਗੁਪਤ ਸੁਣੀ ਦੇ ਲਿਖਦੇ ਕਰਤੂਤਾਂ ਨੂੰ ਕੱਢਣ ਲਈ ਜਾਣ ਬੰਦੇ ਦੀ ਕੱਢਣ ਲਈ ਜਾਣ ਬੰਦੇ ਦੀ ਭੇਜੇ ਜਮਦੂਤਾਂ ਨੂੰ ਡਰਦਾ ਦਿਲ ਤਾਈਓ ਤੇਰੇ ਕਰੜੇ ਪ੍ਰਬੰਧਾਂ ਤੋਂ ਮੈਂ ਤਾਂ ਹੈਰਾਨ ਦਾਤਿਆ ਤੇਰਿਆਂ ਰੰਗਾਂ ਤੋਂ ਦਾਤਾ ਤੇਰਾ ਅੰਤ ਨਹੀਂ ਆਉਂਦਾ
ਜੇ ਤੂੰ ਦਿਲਦਾਰ ਪਿਆਰਾ ਓਲਾ ਕਿਉਂ ਰੱਖਦਾ ਤੂੰ ਰਹਿੰਦਾ ਹੈ ਕਿੱਥੇ ਆਪਣਾ ਭੇਤ ਨਹੀਂ ਦੱਸਦਾ ਤੂੰ ਬਾਬੇ ਦੀ ਬਾਣੀ ਕਹਿੰਦੀ ਘਟ ਘਟ ਵਿੱਚ ਵਸਦਾ ਤੂੰ ਥੱਕ ਗਿਆ ਹਾਂ ਢੂੰਡ ਢੂੰਡ ਕੇ ਸਾਰਾ ਸੰਸਾਰ ਮੈਂ ਦੁਨੀਆਂ ਬਣਾਉਣ ਵਾਲਿਆ ਤੈਥੋਂ ਬਲਹਾਰ ਮੈਂ ਦੁਨੀਆਂ ਸਜਾਉਣ ਵਾਲਿਆ
ਇਸ ਸ੍ਰਿਸ਼ਟੀ ਦੀ ਉਸ ਮਾਲਕ ਨੇ ਕਦੋਂ ਰਚਨਾ ਕੀਤੀ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਤੋਂ ਜੇ ਪੁੱਛਣ ਦਾ ਯਤਨ ਕਰੀਏ, ਉਹ ਕਹਿੰਦੇ ਜੇ ਕਿਤੇ ਪੰਡਿਤਾਂ ਨੂੰ ਪਤਾ ਹੁੰਦਾ ਇਹ ਦੁਨੀਆ ਕਦੋਂ ਬਣੀ, ਉਹਨਾਂ ਨੇ ਪੁਰਾਣ ਵਿੱਚ ਜ਼ਿਕਰ ਕਰ ਦੇਣਾ ਸੀ। ਵੇਲ ਨਾ ਪਾਈਆ ਪੰਡਤੀ ਜੋ ਹੋਵੇ ਲੇਖ ਪੁਰਾਣ, ਵਕਤ ਨਾ ਪਾਇਓ ਕਾਦੀਆਂ ਲਿਖਣ ਲੇਖ ਕੁਰਾਣ। ਜੇ ਕਾਜ਼ੀਆਂ ਬੁਲਾਣਿਆਂ ਨੂੰ ਪਤਾ ਹੁੰਦਾ ਉਹਨਾਂ ਕੁਰਾਨ ਵਿੱਚ ਜ਼ਿਕਰ ਕਰ ਦੇਣਾ ਸੀ। ਵਕਤ ਨਾ ਪਾਇਓ ਕਾਜ਼ੀਆਂ ਲਿਖਣ ਲੇਖ ਕੁਰਾਨ, ਥਿੱਤ ਵਾਰ ਨਾ ਜੋਗੀ ਜਾਣੇ ਰੁੱਤ ਮਾਹੋ ਨਾ ਕੋਈ, ਜਾ ਕਰਤਾ ਸ੍ਰਿਸ਼ਟੀ ਕੋ ਸਾਜੇ ਆਪੇ ਜਾਣੇ ਸੋਈ। ਇਸ ਪਰਮੇਸ਼ਰ ਨੇ ਇਸ ਧਰਤੀ ਦੀ ਕਿਵੇਂ ਰਚਨਾ ਕੀਤੀ ਅਤੇ ਕਦੋਂ ਹੋਈ, ਭਾਈ ਗੁਰਦਾਸ ਜੀ ਨੇ ਇੱਕ ਗਵਾਹੀ ਭਰੀ ਹੈ। ਉਹ ਕਹਿੰਦੇ ਅਰਬਦ ਨਰਬਦ ਧੁੰਦੂ ਕਾਰਾ, ਜਲਥਲ ਮਈਅਲ ਕੀਓ ਪਸਾਰਾ। ਇਸ ਤਰੀਕੇ ਦੇ ਨਾਲ ਇਹੋ ਜਿਹੇ ਹਾਲਾਤਾਂ ਵਿੱਚ ਮੇਰੇ ਪਾਤਸ਼ਾਹ ਨੇ ਇਸ ਦੁਨੀਆ ਦੀ ਰਚਨਾ ਕੀਤੀ। ਆਓ ਉਸ ਅਕਾਲ ਪੁਰਖ ਦਾ ਧੰਨਵਾਦ ਕਰਦਿਆਂ ਹੋਇਆਂ ਇੱਕ ਵਾਰੀ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਵਿੱਤਰ ਚਰਨਾਂ ਦੇ ਨਾਲ ਆਪਣੇ ਮਨ ਦੀ ਬਿਰਤੀ ਨੂੰ ਇੱਕ ਸੁਰ ਕਰਕੇ ਜੋੜੀਏ। ਇਕਾਗਰਚਿਤ ਹੋ ਕੇ ਫਤਿਹ ਦੇ ਸਿਮਰਨ ਨਾਲ ਜੁੜਦਿਆਂ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰ ਇਤਿਹਾਸ ਦੇ ਕੁਝ ਪੰਨੇ ਜਿੰਨੀ ਕੁ ਗੁਰੂ ਸਾਹਿਬ ਕਿਰਪਾ ਕਰਨਗੇ ਅਸੀਂ ਆਪ ਜੀ ਦੇ ਨਾਲ ਸਾਂਝੇ ਕਰਨ ਦਾ ਯਤਨ ਕਰਨ ਲੱਗੇ। ਆਪ ਜੀ ਬਹੁਤ ਹੀ ਕੀਮਤੀ ਬਚਨ ਸੁਣ ਰਹੇ ਸੀ। ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਉਹਨਾਂ ਦੇ ਆਗਮਨ ਪੁਰਬ ਦੇ ਨਾਲ ਸੰਬੰਧਿਤ ਬੜੇ ਸੋਹਣੇ ਬਚਨ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਵਡਿਆਈ ਲਿਖਦਿਆਂ ਹੋਇਆਂ ਇੱਕ ਉਰਦੂ ਦੇ ਸ਼ਾਇਰ ਨੇ ਲਿਖਿਆ ਹੈ, ਉਹ ਕਹਿੰਦੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਇਸ ਤਰ੍ਹਾਂ ਸਨ ਜਿਸ ਤਰ੍ਹਾਂ ਦੁਨੀਆਂ ਦੇ ਵਿੱਚ ਕੋਈ ਬਹੁਤ ਬੇਹੱਦ ਸੁੰਦਰ ਬਾਗ ਹੋਵੇ ਔਰ ਉਹ ਸੋਹਣੇ ਬਾਗ ਦੇ ਵਿੱਚ ਜਿਹਦੇ ਵਰਗਾ ਕਿਤੇ ਵੀ ਕੋਈ ਬਾਗ ਨਾ ਹੋਵੇ ਅਤੇ ਫਿਰ ਉਸ ਬਾਗ ਦੇ ਵਿੱਚ ਕੋਈ ਅਜੀਬ ਜਿਹਾ ਬਹੁਤਾ ਹੀ ਬੇਸਾਬਾ ਸੁੰਦਰ ਫੁੱਲ ਖਿੜਿਆ ਹੋਵੇ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਇਸ ਤਰ੍ਹਾਂ ਸਨ ਸੰਸਾਰ ਦੇ ਵਿੱਚ। ਗੁਰੂ ਨਾਨਕ ਇਹ ਜਹਾਨ ਅੱਜ ਰਫਤ ਗੁਲ ਆਜ ਬਾਗ ਬਿਰੂ ਸ਼ੁੱਧ, ਕਹਿੰਦੇ ਇਸ ਤਰ੍ਹਾਂ ਸੰਸਾਰ ਦੇ ਵਿੱਚ ਉਹਨਾਂ ਨੇ ਮਹਿਕ ਵੰਡੀ। ਗੁਰਪ੍ਰਤਾਪ ਸੂਰਜ ਦੇ ਵਿੱਚ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਕਹਿੰਦੇ ਮੈਂ ਬੜਾ ਯਤਨ ਕੀਤਾ, ਮੈਂ ਬੜੀ ਭਾਲ ਕੀਤੀ, ਮੈਂ ਆਪਣੇ ਸੱਜਣਾ ਮਿੱਤਰਾਂ ਤੋਂ ਬੁੱਧੀਜੀਵੀਆਂ ਤੋਂ ਪੁੱਛਿਆ, ਪਰ ਸਾਰਿਆਂ ਨੇ ਇਹੋ ਹੀ ਗੱਲ ਆਖੀ, ਹੋ ਨਿਕਟ ਬਖਾਨੀ ਇਹ ਬਰਬਾਨੀ ਨਾਨਕ ਸਾਨੀ ਅਵਰ ਨਹੀਂ। ਗੁਰੂ ਨਾਨਕ ਪਾਤਸ਼ਾਹ ਵਰਗਾ ਦੁਨੀਆਂ ਵਿੱਚ ਨਾ ਕੋਈ ਹੋਇਆ ਹੈ ਅਤੇ ਨਾ ਹੋ ਹੀ ਸਕਦਾ। ਆਓ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਪੰਜਵੀਂ ਜੋਤ ਗੁਰੂ ਅਰਜਨ ਦੇਵ ਜੀ ਮਹਾਰਾਜ। ਗੁਰੂ ਅਰਜਨ ਪ੍ਰਤੱਖ ਹਰ, ਉਹਨਾਂ ਦੇ ਜੀਵਨ ਦੇ ਨਾਲ ਸੰਬੰਧਿਤ ਕੁਝ ਪੰਨੇ ਇਤਿਹਾਸ ਦੇ ਅਸੀਂ ਆਪ ਜੀ ਦੇ ਨਾਲ ਸਾਂਝੇ ਕਰਨ ਦਾ ਯਤਨ ਕਰ ਰਹੇ ਹਾਂ ਜਿੰਨੀ ਗੁਰੂ ਸਾਹਿਬ ਕਿਰਪਾ ਕਰਨਗੇ। ਕੱਲ ਦੇ ਦੀਵਾਨ ਵਿੱਚ ਆਪ ਜੀ ਨੇ ਸਰਵਣ ਕੀਤਾ ਹੈ ਕਿ ਰਾਜਾ ਹਰੀ ਸੈਨ ਜਿਹਨੂੰ ਜੋਤਸ਼ੀਆਂ ਨੇ ਫਿਕਰਾਂ ਵਿੱਚ ਪਾਇਆ, ਚੱਕਰ ਵਿੱਚ ਪਾਇਆ, ਭੁਲੇਖਿਆਂ 'ਚ ਪਾਇਆ ਔਰ ਉਹਦਾ ਦਿਮਾਗ ਜਿਹੜਾ ਸੀ ਪਰੇਸ਼ਾਨ ਹੋ ਗਿਆ, ਉਹਦੇ ਦਿਲ ਦੇ ਉੱਤੇ ਟੈਨਸ਼ਨ ਵਧੀ। ਅੱਗੇ ਪਰੇਸ਼ਾਨੀ ਹੋਰ ਕਈ ਕੁਝ ਕਹਿੰਦੇ ਸਾਂ, ਅੱਜ ਅਸੀਂ ਟੈਨਸ਼ਨ ਕਹਿ ਦਿੰਦੇ ਹਾਂ। ਹੁਣ ਦੇ ਜ਼ਮਾਨੇ ਵਿੱਚ ਤਾਂ ਟੈਨਸ਼ਨਾਂ ਜਿਹੜੀਆਂ ਬੜੀਆਂ ਸੌਖੀਆਂ ਹੋ ਗਈਆਂ ਨੇ, ਐਵੇਂ ਬਿਨਾਂ ਵਜ੍ਹਾ ਹੀ ਅਸੀਂ ਟੈਨਸ਼ਨਾਂ ਲਈ ਲੈਂਦੇ। ਅਸੀਂ ਪ੍ਰੋਗਰਾਮ 'ਤੇ ਗਏ, ਉੱਥੇ ਬੀਬੀ ਨੂੰ ਮੈਂ ਪੁੱਛਿਆ, ਮਾਤਾ ਸਿਰ ਬੜਾ ਘੁੱਟ ਕੇ ਬੰਨਿਆ ਹੋਇਆ, ਕਹਿੰਦੀ ਪੁੱਤ ਟੈਨਸ਼ਨ ਬੜੀ ਆ। ਮੈਂ ਕਿਹਾ ਵੀ ਟੈਨਸ਼ਨ ਕਾਹਦੀ ਆ ਮਾਤਾ, ਇਸ ਉਮਰ ਦੇ ਵਿੱਚ ਆ ਕੇ ਤਾਂ ਸਿਮਰਨ ਭਜਨ ਕਰਨਾ ਚਾਹੀਦਾ ਹੈ, ਕੋਠੀ ਬੜੀ ਸੋਹਣੀ ਬਣੀ ਹੋਈ ਆ, ਘਰ ਦੇ ਵਿੱਚ ਗੱਡੀ ਖੜ੍ਹੀ ਆ, ਟੈਨਸ਼ਨ ਕਾਹਦੀ ਆ। ਕਹਿੰਦੀ ਨਹੀਂ ਟੈਨਸ਼ਨ ਬੜੀ ਆ, ਗੁਆਂਢੀਆਂ ਦੇ ਤਿੰਨ ਮੁੰਡੇ ਕਨੇਡੇ ਚਲੇ ਗਏ ਅਤੇ ਸਾਡਾ 16 ਪੜ੍ਹ ਕੇ ਇੱਥੇ ਹੀ ਤੁਰਿਆ ਫਿਰਦਾ, ਇਹੋ ਜਿਹੀਆਂ ਟੈਨਸ਼ਨਾਂ ਅਸੀਂ ਲੈ ਲੈਂਦੇ ਹਾਂ। ਮੇਰਾ ਗੁਰੂ ਕਿਰਪਾ ਕਰੇ, ਮੇਰਾ ਪਾਤਸ਼ਾਹ ਰਹਿਮਤ ਕਰੇ। ਆਓ ਇੱਕ ਵਾਰੀ ਸਾਰੀ ਸੰਗਤ ਆਖੋ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਾਦਾ ਪਲਾ। ਰਾਜੇ ਹਰੀ ਸੈਨ ਨੂੰ ਪਰੇਸ਼ਾਨੀ ਹੋਈ, ਜੋਤਸ਼ੀਆਂ ਨੇ ਫਿਕਰ ਪਾਇਆ, ਕਿਸੇ ਗੁਰੂ ਚਰਨਾਂ ਦੇ ਭੌਰੇ ਦੇ ਨਾਲ ਮਿਲਾਪ ਹੋਇਆ, ਉਹਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਚਰਨਾਂ ਵਿੱਚ ਲੈ ਜਾਂਦਾ, ਸਤਿਗੁਰਾਂ ਦੇ ਦੀਦਾਰ ਕੀਤੇ। ਮੇਰੇ ਪਾਤਸ਼ਾਹ ਨੇ ਆਖਿਆ ਰਾਜਾ ਜੀ ਗੁਰੂ ਕੀ ਸੰਗਤ ਵਿੱਚ ਬੈਠ ਕੇ ਹਰ ਜਾ ਸੁਣਿਆ ਕਰੋ, ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਸਿਮਰਨ ਕਰਿਆ ਕਰੋ, ਜਿਵੇਂ ਜਿਵੇਂ ਅਭਿਆਸ ਕਰੋਗੇ, ਜਿਵੇਂ ਜਿਵੇਂ ਸੰਗਤ ਵਿੱਚ ਬੈਠੋਗੇ, ਤੁਹਾਡੇ ਮਨ ਦਾ ਬੋਝ ਖਤਮ ਹੋ ਜਾਵੇਗਾ, ਤੁਹਾਡੀ ਸਾਰੀ ਚਿੰਤਾ ਦੂਰ ਹੋ ਜਾਵੇਗੀ ਔਰ ਤੁਹਾਡੇ ਦੁੱਖਾਂ ਦਾ ਵੀ ਨਿਪਟਾਰਾ ਹੋ ਜਾਵੇਗਾ। ਪਰ ਰਾਜੇ ਦੇ ਦਿਲ ਵਿੱਚ ਉਦੋਂ ਵਹਿਮ ਪੈ ਗਿਆ ਜਦੋਂ ਉਸਨੇ ਗੁਰਮਤਿ ਦੀ ਵਿਚਾਰ ਸੁਣਦਿਆਂ ਹੋਇਆਂ ਇਹ ਸ਼ਬਦ ਸੁਣ ਲਿਆ, ਇਹ ਪੰਕਤੀ ਸੁਣ ਲਈ, ਲੇਖ ਨਾ ਲਿਖਿਆ ਹੈ ਲੇਖ ਨਾ ਮਿਟਹੀ ਹੇ ਸਖੀ ਜੋ ਲਿਖਿਆ ਕਰਤਾਰ। ਰਾਜੇ ਨੇ ਹੈਰਾਨ ਹੋ ਕੇ ਆਖਿਆ ਸਤਿਗੁਰੂ ਜੀ ਜੇ ਲਿਖਿਆ ਲੇਖ ਜਿਹੜਾ ਮਿਟ ਹੀ ਨਹੀਂ ਸਕਦਾ ਤਾਂ ਫਿਰ ਸੰਗਤ ਕਰਨ ਦਾ ਕੀ ਫਾਇਦਾ ਹੈ, ਮੈਂ ਆਪਣੇ ਰਾਜ ਭਾਗ ਵਿੱਚ ਜਾ ਕੇ ਉੱਥੇ ਜਿਹੜੇ ਦਿਨ ਚਾਰ ਨੇ ਬਾਕੀ ਜ਼ਿੰਦਗੀ ਦੇ ਬਿਤਾਵਾਂਗਾ, ਜੇ ਲੇਖ ਮਿਟ ਹੀ ਨਹੀਂ ਸਕਦਾ ਤਾਂ ਫਿਰ ਸੰਗਤ ਕਰਨ ਦਾ ਫਿਰ ਸਿਮਰਨ ਕਰਨ ਦਾ ਫਾਇਦਾ ਵੀ ਕੀ ਹੈ। ਗੁਰੂ ਅਰਜਨ ਸਾਹਿਬ ਮਹਾਰਾਜ ਨੇ ਆਖਿਆ ਰਾਜਾ ਜੀ ਕੋਈ ਗੱਲ ਨਹੀਂ, ਜੇ ਤੁਹਾਡਾ ਰਾਜ ਭਾਗ ਵਿੱਚ ਜਾਣ ਨੂੰ ਜੀ ਕਰਦਾ ਹੈ ਤੁਸੀਂ ਥੋੜ੍ਹਾ ਸਮਾਂ ਹੋਰ ਟਿਕ ਜਾਓ, ਚਲੇ ਜਾਣਾ। ਪਰ ਗੁਰੂ ਕੀ ਸੰਗਤ ਜਿਹੜੀ ਬਿਰਥਾ ਨਹੀਂ ਜੇ ਜਾਂਦੀ, ਗੁਰੂ ਕੀ ਸੰਗਤ ਵਿੱਚ ਬੀਤਿਆ ਹੋਇਆ ਸਮਾਂ ਜਿਹੜਾ ਉਹ ਫਲ ਜ਼ਰੂਰ ਦਿੰਦਾ ਜੇ। ਆਹ ਰਾਜਾ ਬਚਨ ਬਣ ਕੇ ਟਿਕ ਗਿਆ, ਹੁਣ ਰਾਤ ਨੂੰ ਰਾਜਾ ਹਰੀ ਸੈਨ ਸੁੱਤਾ ਹੋਇਆ ਹੈ, ਆਰਾਮ ਕਰ ਰਿਹਾ ਹੈ। ਉਸ ਪਰਮੇਸ਼ਰ ਨੇ ਇੱਕ ਲੀਲਾ ਵਰਤਾਈ, ਉਸ ਲੀਲਾ ਦੇ ਵਿੱਚ ਉਸ ਰਾਜੇ ਹਰੀ ਸੈਨ ਨੇ ਫਿਰ ਕੀ ਵੇਖਿਆ, ਉਸ ਵਕਤ ਦੀ ਤਸਵੀਰ ਨੂੰ ਪੇਸ਼ ਇਹਨਾਂ ਅੱਖਰਾਂ 'ਚ ਇਉਂ ਕੀਤਾ ਜਾ ਰਿਹਾ।
ਸੁੱਤਾ ਰਾਜਾ ਹਰੀ ਸੈਣਾ ਤੇ ਸੌਂ ਗਿਆ ਸਭ ਪਰਿਵਾਰ, ਉਹਨੇ ਸੁਪਣੇ ਦੇ ਵਿੱਚ ਦੇਖਿਆ ਇੱਕ ਐਸਾ ਚਮਤਕਾਰ।
ਉਹਨੇ ਕਾਰ ਗਰੀਬਾਂ ਜਾ ਕੇ ਤੇ ਜਨਮ ਲਿਆ ਸੀ ਤਾਰਾ, ਡਾਢੇ ਦੁੱਖਾਂ ਭਰੇ ਮਾਹੌਲ ਚੋਂ ਉਹਨੇ ਬਚਪਨ ਲਿਆ ਗੁਜ਼ਾਰ।
ਸੁੱਤਾ ਰਾਜਾ ਹਰੀ ਸੈਣਾ ਤੇ ਸੌਂ ਗਿਆ ਸਭ ਪਰਿਵਾਰ, ਉਹਨੇ ਸੁਪਨੇ ਦੇ ਵਿੱਚ ਦੇਖਿਆ ਇੱਕ ਐਸਾ ਚਮਤਕਾਰ।
ਉਹਨੇ ਕਾਰ ਗਰੀਬਾਂ ਜਾ ਕੇ ਉਹਨੇ ਕਾਰ ਗਰੀਬਾਂ ਜਾ ਕੇ ਤੇ ਜਨਮ ਲਿਆ ਸੀ ਤਾਰਾ, ਡਾਢੇ ਦੁੱਖਾਂ ਭਰੇ ਮਾਹੌਲ ਚੋਂ ਉਹਨੇ ਬਚਪਨ ਲਿਆ ਗੁਜ਼ਾਰਾ।
ਹੋ ਗਈ ਉਮਰ ਜਾਂ 5-7 ਸਾਲ ਦੀ, ਉਹਨੂੰ ਲਾਇਆ ਦੁਕਾਨੇ ਕਾਰ, ਸਾਰਾ ਦਿਨ ਕਰੇ ਮਜ਼ੂਰੀਆਂ, ਚੁੱਕੇ ਵੱਧ ਵਜੂਦੋਂ ਪਾਰ।
ਉਹਨੂੰ ਮਿਲੇ ਨਾ ਕੱਪੜਾ ਪਾਉਣ ਨੂੰ ਹੀ, ਉਹਨੂੰ ਮਿਲੇ ਨਾ ਕੱਪੜਾ ਪਾਉਣ ਨੂੰ, ਲੀਰਾ ਲਮਕਣ ਬੇਸ਼ਮਾਰ, ਮਿਲਦੀ ਅੱਧੀ ਖੰਨੀ ਖਾਨ ਨੂੰ, ਮਿਲਦੀ ਅੱਧੀ ਖੰਨੀ ਖਾਨ ਨੂੰ, ਭਰ ਕੇ ਪੇਟ ਨਾ ਮਿਲੇ ਹਾਰ।
ਓਹ ਡਾਡੇ ਕੰਮ ਕਰਾਉਂਦੇ ਜ਼ੋਰਦਾਰ, ਡਾਡੇ ਕੰਮ ਕਰਾਉਂਦੇ ਜ਼ੋਰਦਾਰ, ਭਾਵੇਂ ਚੜਿਆ ਹੋਵੇ ਬੁਖਾਰ, ਦਿੰਦੇ ਵੈਦ ਦਵਾਈ ਮੁਫਤ ਨਾ, ਪੈਸੇ ਦੇਣ ਨਾ ਸ਼ਾਹੂਕਾਰ।
ਉਹ ਆਖਰ ਸ਼ਾਦੀ ਹੋ ਗਈ ਉਸ ਦੀ, ਆਖਰ ਸ਼ਾਦੀ ਹੋ ਗਈ ਉਸ ਦੀ, ਹੋ ਗਏ ਬੱਚੇ ਵੀ 3-4, ਉਹ ਵੀ ਪਿੱਛੋਂ ਅੱਤ ਗਰੀਬਣੀ ਜਿਹੜੀ ਵਿਆਹ ਲਿਆਂਦੀ ਮਟਿਆਰ।
ਟੱਬਰ ਪਾਲਣਾ ਔਖਾ ਹੋ ਗਿਆ, ਟੱਬਰ ਪਾਲਣਾ ਔਖਾ ਹੋ ਗਿਆ, ਪੈ ਗਿਆ ਸਿਰ ਕਰਜ਼ੇ ਦਾ ਭਾਰ। ਜੇਕਰ ਅੱਜ ਹੈ ਰੋਟੀ ਖਾਣ ਨੂੰ, ਪਲਕੇ ਮਿਲਣਾ ਨਹੀਂ ਹੁਦਾਰ।
ਹੋ ਕੇ ਚੱਲ ਗਿਆ ਵੇਖੇ ਲੱਖਾਂ ਦੁੱਖ ਹਜ਼ਾਰ, ਉਧਰ ਕਰਦੀ ਬੈਠੀ ਰੋ ਰਹੀ ਡਾਡੀ ਮੱਚੀ ਹਾਹਾਕਾਰਾ
ਓ ਫਿਰ ਅੱਖ ਰਾਜੇ ਦੀ ਖੁੱਲ ਗਈ ਰਾਜੇ ਦੀ ਖੁੱਲ ਗਈ ਭਾਣਾ ਕੀ ਹੋਇਆ ਕਰਤਾਰਾ ਰਾਜਾ ਉਬੜ ਵਾਹੇ ਉੱਠਿਆ ਅਰਚੀਏ ਸੁਪਣੇ ਦੀ ਕਾਰ
ਸਿਆਣਿਆਂ ਦੇ ਵਚਨ ਨੇ ਸੁਪਣਿਆਂ ਤੂੰ ਸੁਲਤਾਨ ਹੈ ਉੱਤਮ ਤੇਰੀ ਜਾਤ ਸੌ ਵਰਿਆਂ ਦੇ ਵਿਛੜੇ ਤੂੰ ਆਉਣ ਵਾਲਾ ਮੇਰਾ ਇਹ ਦਾਨੇ ਪੁਰਸ਼ਾਂ ਦੇ ਵਚਨ ਸੁਪਨੇ ਵਿੱਚ ਕਈ ਵਾਰੀ ਇਨਸਾਨ ਦਾ ਮਨ ਜਦੋਂ ਭਟਕਦਾ ਹੋਵੇ ਜਦੋਂ ਡਾਵਾਂ ਡੋਲ ਹੋਇਆ ਹੋਵੇ ਜਦੋਂ ਮਨ ਦੇ ਵਿੱਚ ਟਿਕਾ ਨਾ ਹੋਵੇ ਫਿਰ ਉਹ ਕਈ ਵਾਰੀ ਸੀਣ ਜਿਹੜੇ ਨੇ ਸੁਪਨੇ ਵਿੱਚ ਇਨਸਾਨ ਦੀਆਂ ਨਜ਼ਰਾਂ ਦੇ ਸਾਹਮਣੇ ਆ ਜਾਂਦੇ ਔਰ ਸੁਪਨਾ ਜਿਹੜਾ ਜਦੋਂ ਇਨਸਾਨ ਵੇਖਦਾ ਹੈ ਉਹਨੂੰ ਐਂ ਮਹਿਸੂਸ ਹੁੰਦਾ ਜਿਵੇਂ ਮੈਂ ਸਭ ਕੁਝ ਅਟਲ ਸੱਚਾਈ ਵੇਖ ਰਿਹਾ ਮੈਨੂੰ ਇੱਕ ਬਚਨ ਚੇਤੇ ਆ ਗਿਆ ਸੰਸਾਰ ਦੇ ਵਿੱਚ ਜਿੱਥੇ ਰੱਬ ਦੇ ਪਿਆਰਿਆਂ ਦਾ ਵੀ ਕੋਈ ਅੰਤ ਨਹੀਂ ਪਰ ਜਿਹੜੇ ਉਸ ਪਰਮੇਸ਼ਰ ਦੇ ਰਾਹ ਦੇ ਉੱਤੇ ਚੱਲਣ ਵਾਲੇ ਪਾਤਸ਼ਾਹ ਕਹਿੰਦੇ ਨੇ ਹੈਣ ਵਿਰਲੇ ਨਾਹੀਂ ਘਣੇ ਫੈਣ ਫੱਕੜ ਸੰਸਾਰ ਰੱਬ ਦੇ ਰਾਹ ਦੇ ਉੱਤੇ ਤੁਰਨ ਵਾਲੇ ਨਾਮ ਵਿੱਚ ਰੰਗੇ ਹੋਏ ਥੋੜ੍ਹੇ ਨੇ ਇਸ ਦੁਨੀਆਂ ਦੇ ਵਿੱਚ ਪਖੰਡਵਾਦ ਦਾ ਬਹੁਤਾ ਵੱਡਾ ਜ਼ੋਰ ਹੈ ਪੁਰਾਤਨ ਸਮਿਆਂ ਦੀ ਦਾਸਤਾਂ ਨੇ ਕੋਈ ਪਖੰਡੀ ਬਾਬਾ ਇੱਕ ਪਿੰਡ ਦੇ ਵਿੱਚ ਚਲਾ ਗਿਆ ਔਰ ਕਿਸੇ ਮਾਈ ਨੇ ਗੁਆਂਢ ਗੱਲ ਕਰ ਦਿੱਤੀ ਕਿ ਬਾਬਾ ਜਿਹੜਾ ਬੜਾ ਕਰਨੀ ਵਾਲਾ ਹੈ ਜਿਹੜੀ ਗੱਲ ਆਖ ਦਿੰਦਾ ਉਹ ਪੂਰੀ ਹੋ ਜਾਂਦੀ ਹੁਣ ਜਦੋਂ ਇੰਨੀ ਕੁ ਗੱਲ ਕਰਨ ਦੀ ਡੇਰ ਸੀ ਲੱਗ ਗਈ ਲੈਣ ਫਿਰ ਮਾਈਆਂ ਬੀਬੀਆਂ ਦੀ ਕਿਉਂਕਿ ਉਦੋਂ ਵਕਤ ਜਿਹੜਾ ਹੁਣ ਵਰਗਾ ਸੂਝਵਾਨ ਨਹੀਂ ਸੀ ਉਹਨਾਂ ਸਮਿਆਂ ਵਿੱਚ ਪਿੰਡਾਂ ਵਿੱਚ ਦੁੱਧ ਦੇ ਕਾੜਨੇ ਧਰੇ ਹੁੰਦੇ ਸਨ ਮਾਈਆਂ ਨੇ ਗਲਾਸ ਗਲਾਸ ਦੁੱਧ ਦਾ ਭਰ ਲਿਆ ਵਿੱਚ ਚਿਮਚਾ ਚਿਮਚਾ ਘਿਓ ਦਾ ਵੀ ਪਾਇਆ ਵਧੋ ਵਧੀ ਬਾਬੇ ਨੂੰ ਛਕਾਈ ਗਈਆਂ ਬਾਬਾ ਜੀ ਸ਼ਰਧਾ ਨਾਲ ਲਿਆਂਦਾ 5-6 ਕਿਲੋ ਦੁੱਧ ਪਿਆਤਾ ਬਾਬੇ ਨੂੰ ਔਰ ਉਹਦੇ ਵਿੱਚ ਪਾਕ ਘਿਓ ਵੀ ਚਲਾ ਗਿਆ ਹੋਣਾ ਬਾਬੇ ਦੇ ਅੰਦਰ ਹੁਣ ਬਾਬੇ ਨੂੰ ਜਦੋਂ ਚੜ੍ਹੀ ਗਮੂਰੀ ਉਹਨੇ ਆਖਿਆ ਜੀ ਬਚਨ ਦੁਪਹਿਰੋਂ ਬਾਅਦ ਕਰਾਂਗੇ ਆਰਾਮ ਕਰਨ ਨੂੰ ਜੀ ਕਰ ਬਾਬਾ ਬਾਹਰ ਨੂੰ ਨਿਕਲ ਗਿਆ ਜਾ ਕੇ ਇੱਕ ਖੂਹ ਦੀ ਪੁਰਾਣੇ ਸਮਿਆਂ ਵਿੱਚ ਖੂਹ ਬੜੇ ਹੁੰਦੇ ਸਨ ਇੱਕ ਖੂਹ ਦੀ ਮਨ ਦੇ ਉੱਤੇ ਤੂਤਾਂ ਦੀ ਛਾਵੇਂ ਉਹ ਬਾਬਾ ਲੇਟ ਗਿਆ ਨੀਂਦ ਆ ਗਈ ਅਤੇ ਉਹਨੂੰ ਸੁਪਨਾ ਆਉਣਾ ਸ਼ੁਰੂ ਹੋ ਗਿਆ ਕੀ ਤੱਕਿਆ ਸੁਪਨੇ ਵਿੱਚ ਉਸ ਬਾਬੇ ਦਾ ਵਿਆਹ ਹੋ ਗਿਆ ਡੰਬੀ ਬਾਬਾ ਜਿਹੜਾ ਸੀ ਬੜਾ ਖੁਸ਼ ਹੈ ਬਾਬਾ ਵੀ ਵਿਆਹ ਦੀ ਇਤਿਹਾਸ ਹੀ ਨਹੀਂ ਸੀ ਅਤੇ ਕੰਮ ਹੀ ਬੜਾ ਵੱਡਾ ਹੋ ਗਿਆ ਹੁਣ ਸੁਪਨੇ ਵਿੱਚ ਹੀ ਉਹਦੇ ਘਰ ਇੱਕ ਪੁੱਤਰ ਪੈਦਾ ਹੋ ਗਿਆ ਇੱਕ ਬੱਚਾ ਪੈਦਾ ਹੋ ਗਿਆ ਹੋਰ ਵੀ ਬੜੀ ਖੁਸ਼ੀ ਹੋਈ ਸਭ ਕੁਝ ਹੀ ਦੇ ਦਿੱਤਾ ਰੱਬ ਨੇ ਠੱਗੀਆਂ ਠੋਰੀਆਂ ਬੜੀਆਂ ਮਾਰੀਆਂ ਸੀ ਸੁਪਨਾ ਵੇਖੀ ਜਾ ਰਿਹਾ ਬਾਬਾ ਸੁਪਨਾ ਚੱਲੀ ਜਾ ਰਿਹਾ ਹੈ ਕੀ ਤੱਕਿਆ ਉਸ ਨਕਲੀ ਬਾਬੇ ਨੇ ਸੁਪਨੇ ਦੇ ਵਿੱਚ ਘਰਵਾਲੀ ਵਿਹੜੇ ਦੇ ਵਿੱਚ ਭਾਰੀ ਫੇਰ ਰਹੀ ਹੈ ਸਫਾਈ ਕਰ ਰਹੀ ਹੈ ਬੱਚਾ ਇੱਕ ਮੰਜੀ ਦੇ ਉੱਤੇ ਪਿਆ ਹੈ ਅਤੇ ਬੱਚੇ ਨੇ ਰੋਣਾ ਸ਼ੁਰੂ ਕਰ ਦਿੱਤਾ ਸੁਪਨਾ ਚੱਲੀ ਜਾ ਰਿਹਾ ਹੁਣ ਸੁਪਨੇ ਵਿੱਚ ਹੀ ਘਰਵਾਲੀ ਨੇ ਉਸ ਬੱਚੇ ਨੂੰ ਚੁੱਕਿਆ ਅਤੇ ਆਖਣ ਲੱਗੀ ਸੰਤ ਜੀ ਜਰਾ ਇੱਕ ਪਾਸਾ ਮੋੜਿਓ ਬਿੱਟੂ ਨੂੰ ਤੁਹਾਡੇ ਨਾਲ ਪਾ ਦਈਏ ਬਾਬੇ ਨੇ ਪਾਸਾ ਮੋੜਿਆ ਅਤੇ ਖੂਹ 'ਚ ਜਾ ਪਿਆ ਖੂਹ ਦੀ ਮਨ ਦੇ ਉੱਤੇ ਪਿਆ ਸੀ ਲਾਗੇ ਜੱਟ ਹਲਵਾਉਂਦਾ ਸੀ ਭੱਜਾ ਆ ਖੜਾਕ ਸੁਣ ਕੇ ਕਿ ਸ਼ਾਇਦ ਮੇਰਾ ਕੋਈ ਵੜਕਾ ਡਿੱਗ ਪਿਆ ਜਦੋਂ ਵੇਖਿਆ ਬਾਬਾ ਖੂਹ 'ਚ ਗੋਤੇ ਖਾਂਦਾ ਕੱਢਿਆ ਬਾਹਰ ਪੁੱਛਿਆ ਸੰਤ ਜੀ ਕੀ ਭਾਣੇ ਵਾਪਰ ਗਏ ਕਹਿੰਦੇ ਜੀ ਭਾਣੇ ਕੀ ਵਾਪਰਨੇ ਅਣਜੰਮਿਆਂ ਨੇ ਹੀ ਮਾਰ ਲਿਆ ਇਸ ਸੰਸਾਰ ਦੇ ਵਿੱਚ ਡੰਬ ਪਖੰਡ ਜਿਹੜਾ ਅੱਜ ਵੀ ਸਿਖਰਾਂ 'ਤੇ ਹੈ ਪਰ ਜਿਹੜਾ ਗੁਰਸਿੱਖ ਹੈ ਗੁਰਸਿੱਖ ਦੀ ਕਰਨੀ ਜਿਹੜੀ ਹੈ ਉਹ ਇਹਨਾਂ ਸਾਰੀਆਂ ਚੀਜ਼ਾਂ ਤੋਂ ਉੱਪਰ ਉੱਠ ਕੇ ਜਦੋਂ ਗੁਰੂ ਦੇ ਦੁਆਰੇ 'ਤੇ ਆ ਜਾਂਦਾ ਹੈ ਫਿਰ ਇਹ ਦੰਭ ਪਖੰਡ ਜਿਹੜੇ ਨੇ ਉਹ ਗੁਰਸਿੱਖ ਦੇ ਰਸਤੇ ਵਿੱਚ ਰੋੜਾ ਨਹੀਂ ਬਣ ਸਕਦਾ ਸੱਚ ਜਾਣੇ ਆ ਗੁਰੂ ਦੇ ਦੁਆਰੇ ਉੱਤੇ ਆਉਣ ਵਾਸਤੇ ਬੜੇ ਅੜਿੱਕੇ ਨੇ ਰਾਜ ਕਿਤੇ ਟੈਲੀਵਿਜ਼ਨ ਦੀ ਸਕਰੀਨ ਘੇਰਾ ਪਾਉਂਦੀ ਹੈ ਕਿਤੇ ਹੋਰ ਕਈ ਤਰ੍ਹਾਂ ਦੇ ਜਾਲ ਨੇ ਉਹ ਭਾਗਾਂ ਵਾਲਾ ਜੀਵ ਹੈ ਜਿਹੜਾ ਗੁਰੂ ਦੇ ਦਰ ਦੇ ਉੱਤੇ ਆ ਜਾਂਦਾ ਔਰ ਗੁਰੂ ਕੀ ਸੰਗਤ ਜਿਹੜੀ ਹੈ ਉਹ ਕਦੇ ਬਿਰਥਾ ਨਹੀਂ ਜਾਂਦੀ ਅੱਜ ਇਹੋ ਜਿਹਾ ਸੁਪਨਾ ਰਾਜੇ ਹਰੀ ਸੈਨ ਨੇ ਵੇਖਿਆ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ 'ਤੇ ਬੜਾ ਹੈਰਾਨ ਹੋਇਆ ਸੁਪਨੇ ਵਿੱਚ ਹੀ ਕੰਗਾਲਾਂ ਦੇ ਘਰ ਜਨਮ ਸੁਪਨੇ ਦਾ ਬਚਪਨ ਦੁਖਦਾਈ ਸੁਪਨੇ ਵਿੱਚ ਹੀ ਵਿਆਹ ਹੋ ਗਿਆ ਸੁਪਨੇ 'ਚ ਹੀ ਮਰ ਗਿਆ ਪਰਤੂ ਪੈ ਗਿਆ ਕੰਬੀ ਜਾਂਦਾ ਉੱਠ ਕੇ ਬਹਿ ਗਿਆ ਹੁਣ ਦਿਨ ਚੜ੍ਹਿਆ ਕਿਸੇ ਨੂੰ ਦੱਸਣ ਨੂੰ ਵੀ ਜੀ ਨਹੀਂ ਕਰਦਾ ਕਿਉਂਕਿ ਰਾਜਾ ਸੀ ਵੀ ਜੇ ਮੈਂ ਦੱਸਿਆ ਕਿ ਮੇਰੇ ਨਾਲ ਆਹ ਕੁਝ ਹੋਇਆ ਹੈ ਕੀ ਆਖਣਗੇ ਮੇਰੇ ਨੌਕਰ ਚਾਕਰ ਮੈਨੂੰ, ਵਿੱਚੇ ਵਿੱਚ ਹੀ ਸਾਰਾ ਕੁਛ ਢਿੱਡ 'ਚ ਲੁਕਾ ਕੇ ਰੱਖਿਆ ਹੋਇਆ। ਰਾਜਿਆਂ ਨੂੰ ਸ਼ਿਕਾਰ ਦਾ ਬੜਾ ਸ਼ੌਕ ਹੁੰਦਾ, ਸਵੇਰੇ ਸ਼ਿਕਾਰ ਖੇਡਣ ਵਾਸਤੇ ਚਲਾ ਗਿਆ। ਸ਼ਿਕਾਰ ਖੇਡਣਾ ਕੋਈ ਮਾੜੀ ਗੱਲ ਨਹੀਂ, ਕਲਗੀਆਂ ਵਾਲੇ ਪਾਤਸ਼ਾਹ ਵੀ ਸ਼ਿਕਾਰ ਖੇਡਦੇ ਰਹੇ, ਗੁਰੂ ਹਰਗੋਬਿੰਦ ਸਾਹਿਬ ਵੀ ਸ਼ਿਕਾਰ ਖੇਡਦੇ ਰਹੇ, ਕਿਉਂਕਿ ਬਚਿੱਤਰ ਨਾਟਕ ਵਿੱਚ ਜ਼ਿਕਰ ਆਉਂਦਾ ਹੈ ਕਿ ਤਹਿ ਕੇ ਸਿੰਘ ਘਣੇ ਚੁਣ ਮਾਰੇ, ਜਿਹਨਾਂ ਇਲਾਕਿਆਂ ਵਿੱਚ ਖੂੰਖਾਰ ਜਾਨਵਰ ਹੁੰਦੇ ਸਨ ਲੋਕਾਂ ਨੂੰ ਪਰੇਸ਼ਾਨ ਕਰਨ ਵਾਲੇ, ਕਲਗੀਆਂ ਵਾਲੇ ਪਾਤਸ਼ਾਹ ਉਹ ਜੇ ਖਤਰਨਾਕ ਪਸ਼ੂਆਂ ਦਾ ਸ਼ਿਕਾਰ ਕਰਦੇ ਸਨ, ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਨੇ ਸ਼ਿਕਾਰ ਕੀਤਾ। ਸ਼ਿਕਾਰ ਜਿਹੜਾ ਹੈ ਇਹ ਪਰਜਾ ਦੇ ਵਿੱਚ ਜਜ਼ਬਾਤ ਪੈਦਾ ਕਰਦਾ ਹੈ, ਪਰਜਾ ਦੇ ਹੌਂਸਲੇ ਨੂੰ ਵੀ ਵਧਾਉਂਦਾ ਹੈ, ਇਸ ਕਰਕੇ ਰਾਜੇ ਮਹਾਰਾਜੇ ਇਸ ਤਰ੍ਹਾਂ ਦੇ ਕਰਮ ਕਰਿਆ ਕਰਦੇ ਸਨ। ਰਾਜਾ ਹਰੀ ਸੈਨ ਕੁਝ ਆਪਣੇ ਨਾਲ ਨੌਕਰ ਲਏ ਨੇ, ਘੋੜੇ 'ਤੇ ਸਵਾਰ ਹੋ ਕੇ ਸ਼ਿਕਾਰ ਖੇਡਣ ਵਾਸਤੇ ਤੁਰਿਆ। ਪਰਮੇਸ਼ੁਰ ਦੀ ਕਰਨੀ, ਨੌਕਰ ਚਾਕਰ ਥੋੜ੍ਹਾ ਜਿਹਾ ਅੱਗਾ ਪਿਛਾ ਹੋ ਗਿਆ, ਕਿਸੇ ਸ਼ਿਕਾਰ ਦੇ ਮਰ ਘੋੜਾ ਦੜਾਇਆ, ਹੁਣ ਕੀ ਤੱਕਿਆ ਹੈ, ਅਗਲੇ ਪਾਸੇ ਇੱਕ 30-32 ਸਾਲ ਦੀ ਮਟਿਆਰ ਖਲੋਤੀ ਹੈ, ਸਾਦੇ ਜੇ ਗਲ ਵਿੱਚ ਕੱਪੜੇ ਪਾਏ ਹੋਏ ਨੇ, ਅਤ ਗਰੀਬ ਜਾਪਦੀ ਹੈ, ਉਹਦਾ ਚਿਹਰਾ ਉਦਾਸੀ 'ਚ ਡੁੱਬਾ ਹੋਇਆ ਹੈ, ਉਹਦੀਆਂ ਅੱਖਾਂ ਵਿੱਚ ਅੱਥਰੂ ਨੇ, ਕਿਉਂਕਿ ਕੱਲ੍ਹ ਹੀ ਉਹਦੀਆਂ ਨਜ਼ਰਾਂ ਦੇ ਸਾਹਮਣੇ ਉਹਦਾ ਪਤੀ ਗੁਜ਼ਰਿਆ। ਜਦੋਂ ਰਾਜੇ ਹਰੀ ਸੈਨ ਨੂੰ ਵੇਖਿਆ ਹੂ ਬਹੂ, ਆਓ ਘੇਰ ਕੇ ਰਾਜੇ ਹਰੀ ਸੈਨ ਦਾ ਘੋੜਾ, ਆਪਣੀਆਂ ਅੱਖਾਂ 'ਚੋਂ ਅੱਥਰੂ ਘੇਰਦੀ ਹੋਈ ਉਹ ਮਟਿਆਰ ਜਿਵੇਂ ਆਪਣੇ ਦਿਲ ਦਾ ਦੁੱਖ ਜ਼ਾਹਰ ਕਰ ਰਹੀ ਹੈ। ਕਵੀ ਨੇ ਉਸ ਵਕਤ ਦੀ ਤਸਵੀਰ ਨੂੰ ਖਿੱਚਿਆ ਹੈ। ਮੇਰੇ ਨਾਲ ਦੇ ਸਾਥੀ ਕੁਲਵੰਤ ਸਿੰਘ ਸਵਰਾਤ ਅਤੇ ਰਣਜੀਤ ਸਿੰਘ ਰੱਤਾਗੁ ਦਾ ਬਿਆਨ ਇਉਂ ਕਰਨ।
ਇੱਕ ਦੁੱਖ ਯਾਰੀ ਫਿਰ ਆ ਕੇ ਬੋਲਦੀ, ਸ਼ਮ ਸ਼ਮ ਅੱਖੀਆਂ ਚੋਂ ਨੀਰ ਡੋਲਦੀ, ਸ਼ਮ ਸ਼ਮ ਅੱਖੀਆਂ ਚੋਂ ਨੀਰ ਡੋਲਦੀ। ਉਹ ਸਾਡੇ ਤੋਂ ਛਡਾਲੇ ਕਾਨੂੰ ਪੱਲੇ ਸਾਈ ਜੀ, ਕਿਹਦੇ ਲਾੜ ਲਾ ਕੇ ਸਾਨੂੰ ਚੱਲੇ ਸਾਈ ਜੀ, ਹੋ ਕਿਹਦੇ ਲਾੜ ਲਾ ਕੇ ਸਾਨੂੰ ਚੱਲੇ ਸਾਈ ਜੀ। ਇੱਕ ਦੁੱਖ ਯਾਰੀ ਫਿਰ ਆ ਕੇ ਬੋਲਦੀ, ਸ਼ਮ ਸ਼ਮ ਅੱਖੀਆਂ ਚੋਂ ਨੀਰ ਡੋਲਦੀ, ਹੋ ਸ਼ਮ ਸ਼ਮ ਅੱਖੀਆਂ ਚੋਂ ਨੀਰ ਡੋਲਦੀ। ਉਹ ਸਾਡੇ ਤੋਂ ਛਡਾਲੇ ਕਾਨੂੰ ਪੱਲੇ ਸਾਈ ਜੀ, ਕਿਹਦੇ ਲਾੜ ਲਾ ਕੇ ਸਾਨੂੰ ਚੱਲੇ ਸਾਈ ਜੀ, ਕਹਿੰਦੀ ਕਿਹਦੇ ਲਾੜ ਲਾ ਕੇ ਸਾਨੂੰ ਚੱਲੇ ਸਾਈ ਜੀ। ਓ ਵੇਖੀਆਂ ਨਾ ਜਾਣ, ਹੋ ਵੇਖੀਆਂ ਨਾ ਜਾਣ ਘਰ 'ਚ ਗਰੀਬੀਆਂ, ਸਾਡੇ ਪੱਲੇ ਸਾਈਆਂ ਲੱਖ ਬੇਨਸੀਬੀਆਂ, ਸਾਡੇ ਪੱਲੇ ਸਾਈਆਂ ਲੱਖ ਬੇਨਸੀਬੀਆਂ। ਉਹ ਪਾ ਕੇ ਵਿਛੋੜੇ ਸੀਨੇ ਸੱਲੇ ਸਾਈ ਜੀ, ਕਿਹਦੇ ਲਾੜ ਲਾ ਕੇ ਸਾਨੂੰ ਚੱਲੇ ਸਾਈ ਜੀ, ਹੋ ਕਿਹਦੇ ਲਾੜ ਲਾ ਕੇ ਸਾਨੂੰ ਚੱਲੇ ਸਾਈ ਜੀ। ਉਹ ਆਪੇ ਸਾਂਭ ਆਪਣਾਏ ਪਰਿਵਾਰ ਜੀ, ਮੇਰੇ ਤੋਂ ਉਠਾਇਆ ਜਾਂਦਾ ਨਹੀਂ ਪਾਰ ਜੀ, ਹੋ ਮੇਰੇ ਤੋਂ ਉਠਾਇਆ ਜਾਂਦਾ ਨਹੀਂ ਪਾਰ ਜੀ। ਉਹ ਕੋਈ ਨੀ ਜੋ ਪਿੱਛੋਂ ਸਾਨੂੰ ਕੱਲੇ ਸਾਈ ਜੀ, ਕਿਹਦੇ ਲਾੜ ਲਾ ਕੇ ਸਾਨੂੰ ਚੱਲੇ ਸਾਈ ਜੀ, ਕਹਿੰਦੀ ਕਿਹਦੇ ਲਾੜ ਲਾ ਕੇ ਸਾਨੂੰ ਚੱਲੇ ਸਾਈ ਜੀ। ਓ ਮੇਰੀ ਕੱਲੀ ਜਾਣ, ਹੋ ਮੇਰੀ ਕੱਲੀ ਜਾਣ ਦੁੱਖਾਂ ਵਿੱਚ ਪਾ ਕੇ ਤੇ ਆਪ ਤੁਸੀਂ ਬਹਿ ਗਏ ਹੋ, ਆਪ ਬੈਠ ਗਏ ਤੁਸੀਂ ਜੀ ਸ਼ਰਨ ਜਾ ਕੇ ਤੇ, ਆਪ ਬਹਿ ਗਏ ਗੁਰਾਂ ਦੀ ਸ਼ਰਨਾ ਜਾ ਕੇ ਤੇ। ਉਹ ਛੱਡ ਕੇ ਨਾ ਜਾਓ ਸਾਨੂੰ ਕੱਲੇ ਸਾਈ ਜੀ, ਕਿਹਦੇ ਲਾੜ ਲਾ ਕੇ ਸਾਨੂੰ ਚੱਲੇ ਸਾਈ ਜੀ, ਹੋ ਕਿਹਦੇ ਲਾੜ ਲਾ ਕੇ ਸਾਨੂੰ ਚੱਲੇ ਸਾਈ ਜੀ। ਓ ਕੱਲ ਤੁਸੀਂ ਗਏ, ਹੋ ਕੱਲ ਤੁਸੀਂ ਗਏ ਸੀ ਜਹਾਨ ਛੱਡ ਕੇ, ਮਿੱਟੀ 'ਚ ਦਬਾਇਆ ਸੀ ਕਬਰ ਕੱਢ ਕੇ, ਤੁਹਾਨੂੰ ਮਿੱਟੀ ਚ ਦਬਾਇਆ ਸੀ ਕਬਾਰਾ ਕੱਢ ਕੇ
ਪਾਏ ਕੀ ਹੋਏ ਕੌਤਕੀ ਅਵਲੇ ਸਾਈ ਜੀ ਓ ਇਹ ਕੀ ਹੋਏ ਕੌਤਕ ਅਵਲੇ ਸਾਈ ਜੀ ਕੀ ਦੇ ਲਾੜ ਲਾ ਕੇ ਸਾਨੂੰ ਚੱਲੇ ਸਾਈ ਜੀ ਕਹਿੰਦੀ ਕੀ ਦੇ ਲਾੜ ਲਾ ਕੇ ਸਾਨੂੰ ਚੱਲੇ ਸਾਈ ਜੀ
ਰੋਂਦਾ ਪਰਿਵਾਰ ਤੁਸੀਂ ਆਓ ਘਰ ਜੀ ਅਰਸ਼ੀ ਆਓ ਕਹਿੰਦੀ ਨੈਣੀ ਹੰਝੂ ਪਾਰ ਜੀ ਹੋ ਅਰਸ਼ੀ ਆਓ ਕਹਿੰਦੀ ਨੈਣੀ ਹੰਝੂ ਪਾਰ ਜੀ
ਓਏ ਆਉਣਗੇ ਕਦੇ ਤਾਂ ਦੇਣ ਭੱਲੇ ਸਾਈ ਜੀ ਕੀ ਦੇ ਲਾੜ ਲਾ ਕੇ ਸਾਨੂੰ ਚੱਲੇ ਸਾਈ ਜੀ ਹੋ ਕੀ ਦੇ ਲਾੜ ਲਾ ਕੇ ਸਾਨੂੰ ਚੱਲੇ ਸਾਈ ਜੀ
ਉਹ ਮੁਟਿਆਰ ਨੇ ਆਖਿਆ ਸਵਾਮੀ ਅਸੀਂ ਤਾਂ ਤੁਹਾਨੂੰ ਕੱਲ੍ਹ ਮਿੱਟੀ 'ਚ ਦੱਬ ਕੇ ਆਏ ਸਾਂ ਪਰ ਇਹੋ ਜਿਹਾ ਡਰਾਮਾ ਕਰਨ ਦੀ ਕੀ ਲੋੜ ਸੀ ਕੱਲ੍ਹ ਤੁਹਾਨੂੰ ਮਿੱਟੀ 'ਚ ਦੱਬਿਆ ਅੱਜ ਤੁਸੀਂ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੋਂ ਆ ਰਹੇ ਹੋ ਉੱਥੇ ਬੈਠ ਕੇ ਜੇ ਜਾ ਕੇ ਕੱਲ੍ਹ ਦੇ ਘਰ ਵਿੱਚ ਬੱਚੇ ਭੁੱਖੇ ਬੈਠੇ ਨੇ ਮੈਂ ਇਕੱਲੀ ਭਾਰ ਨਹੀਂ ਚੁੱਕ ਸਕਦੀ ਰੱਬ ਦਾ ਵਾਸਤਾ ਜਾਓ ਜਾ ਕੇ ਬੱਚਿਆਂ ਦੀ ਖਬਰ ਸਾਰ ਲਓ ਪਰਿਵਾਰ ਜਿਹੜਾ ਉਹ ਤਰਾ ਤਰਾ ਕਰਦਾ ਹੈ ਜਿੰਨੇ ਵੀ ਸ਼ਰੀਕੇ ਵਾਲੇ ਭੈਣ ਭਰਾ ਨੇ ਉਹ ਸਾਰੇ ਰੋ ਰਹੇ ਨੇ ਔਰ ਤੁਸੀਂ ਘੋੜਿਆਂ 'ਤੇ ਚੜ੍ਹੇ ਫਿਰਦੇ ਹੋ ਏਡੇ ਸੋਹਣੇ ਕੱਪੜੇ ਪਾਏ ਕਿੱਥੋਂ ਮਿਲ ਗਏ ਆ ਤੁਹਾਨੂੰ ਸਗੋਂ ਕੋਈ ਲੁੱਟਮਾਰ ਕੀਤੀ ਹੈ ਇਸ ਤਰ੍ਹਾਂ ਦੇ ਖਿਆਲ ਉਹ ਮੁਟਿਆਰ ਜ਼ਾਹਰ ਕਰ ਰਹੀ ਹੈ ਜਿਹਦੀਆਂ ਨਜ਼ਰਾਂ ਦੇ ਸਾਹਮਣੇ ਉਹਦਾ ਪਤੀ ਕੱਲ੍ਹ ਸੰਸਾਰ ਤੋਂ ਗਿਆ ਮੇਰੇ ਪਾਤਸ਼ਾਹ ਕਹਿੰਦੇ ਜੋ ਆਇਆ ਉਹਨੇ ਇੱਕ ਦਿਨ ਚਲੇ ਜਾਣਾ ਔਰ ਇੱਥੇ ਆਉਣ ਤੋਂ ਪਹਿਲਾਂ ਜੀਵ ਨੂੰ ਇੱਕ ਇਕਰਾਰਨਾਮਾ ਉਸ ਪਰਮੇਸ਼ਰ ਦੇ ਨਾਲ ਲਿਖਣਾ ਪੈਂਦਾ ਮਰਨ ਲਿਖਾਏ ਮੰਡਲ ਮੈਂ ਹੈ ਇੱਥੇ ਆਉਣ ਦੀ ਇਜਾਜ਼ਤ ਹੀ ਤਾਂ ਮਿਲਦੀ ਹੈ ਇੱਥੇ ਜਨਮ ਹੀ ਜੀਵ ਆਤਮਾ ਦਾ ਤਾਂ ਹੁੰਦਾ ਹੈ ਜਦੋਂ ਉਸ ਪਰਮੇਸ਼ਰ ਨਾਲ ਇਕਰਾਰਨਾਮਾ ਲਿਖਿਆ ਜਾਂਦਾ ਕਿੰਨੀ ਕੁ ਮੋਹਲਤ ਹੈ ਬੰਦੇ ਦੀ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਹਨ ਹਮ ਆਦਮੀ ਹਾਂ ਇੱਕ ਦਮੀ ਮੋਹਲਤ ਮੋਹਤ ਨਾ ਜਾਣਾ ਕਹਿੰਦੇ ਇੱਕ ਦਮ ਤੋਂ ਬਾਅਦ ਦੂਜਾ ਦਮ ਬੰਦੇ ਨੂੰ ਆਉਣਾ ਕਿ ਨਹੀਂ ਆਉਣਾ ਏਡਾ ਕੁ ਵੱਡਾ ਬੰਦੇ ਦੀ ਜ਼ਿੰਦਗੀ ਦਾ ਭਰੋਸਾ ਹੈ ਇਸ ਜ਼ਿੰਦਗੀ ਕਾ ਵਿਸਾਹੋ ਕਿ ਕੀਜੈ ਮੇਰੀ ਜਿੰਦੜੀਏ ਮਤ ਜਾਪੇ ਸਾਹੋ ਆਵੇ ਕਿ ਨਾ ਆਵੇ ਰਾਮ ਸਾਇੰਸਦਾਨਾਂ ਦੀ ਕਾਢ ਦੇ ਮੁਤਾਬਕ ਇੱਕ ਗਿੱਠ ਚਾਰ ਉਂਗਲਾਂ ਬੰਦੇ ਦਾ ਸਾਹ ਜਿਹੜਾ ਹੈ ਉਹ ਬਾਹਰ ਆ ਕੇ ਅਤੇ ਫਿਰ ਅੰਦਰ ਨੂੰ ਜਾਂਦਾ ਹੈ ਇਸ ਨੂੰ ਕਹਿੰਦੇ ਨੇ ਸਾਸ ਗ੍ਰਾਸ ਜਿਹੜੇ ਰੱਬ ਦੇ ਪਿਆਰੇ ਨੇ ਉਹ ਜਦੋਂ ਸਾਹ ਬਾਹਰ ਨੂੰ ਆਉਂਦਾ ਹੈ ਉਦੋਂ ਵੀ ਸਿਮਰਨ ਕਰਦੇ ਨੇ ਜਦੋਂ ਅੰਦਰ ਨੂੰ ਜਾਂਦਾ ਉਦੋਂ ਵੀ ਤਾਂ ਹੀ ਅਤੇ ਮੇਰੇ ਪਾਤਸ਼ਾਹ ਕਹਿੰਦੇ ਨੇ ਜਿੰਨਾ ਸਾਸ ਗ੍ਰਾਸ ਨਾ ਵਿਸਰੇ ਹਰ ਨਾਮਾ ਮਨ ਮੰਤ ਧਨ ਸੇ ਸਹੀ ਨਾਨਕਾ ਪੂਰਨ ਸੋਈ ਸੰਤ ਭਗਤ ਕਬੀਰ ਜੀ ਕਹਿੰਦੇ ਉਹ ਕਹਿੰਦੇ ਮੇਰੀ ਜ਼ਿੰਦਗੀ ਦੇ ਵਿੱਚ ਇੱਕ ਬੜਾ ਵੱਡਾ ਘਾਟਾ ਪੈ ਜਾਂਦਾ ਹੈ ਜਦੋਂ ਮੈਂ ਤਾਣਾ ਆਉਂਦਾ ਹੈ ਜਦੋਂ ਨਲਕੀ ਦੇ ਵਿੱਚ ਦੀ ਮੈਨੂੰ ਸਾਹ ਨਾਲ ਧਾਗਾ ਖਿੱਚਣਾ ਪੈਂਦਾ ਹੈ ਜਬ ਲੱਗ ਧਾਗਾ ਬਾਹੋਂ ਬੇਹੀ ਤਬ ਲੱਗ ਵਿਸਰੈ ਰਾਮ ਸੁਨੇਹੀ ਕਹਿੰਦੇ ਮੇਰੀ ਜ਼ਿੰਦਗੀ ਦਾ ਉਹ ਸਾਹ ਜਿਹੜਾ ਬੇਅਰਥ ਚਲਾ ਜਾਂਦਾ ਮੈਨੂੰ ਰਾਮ ਵਿਸਰ ਜਾਂਦਾ ਏਡੇ ਕੀਮਤੀ ਇਹ ਸਵਾਸ ਨੇ ਹੀਰਿਆਂ ਵਰਗਾ ਸਵਾਸ ਕਿਸੇ ਕੀਮਤ ਦੇ ਉੱਤੇ ਇਹ ਸਵਾਸ ਬੰਦੇ ਦੇ ਵੱਧ ਨਹੀਂ ਸਕਦੇ ਕਿਸੇ ਸਿਫਾਰਿਸ਼ ਉੱਤੇ ਵੱਧ ਨਹੀਂ ਸਕਦੇ ਜਿੰਨੇ ਸਵਾਸ ਉਸ ਪਰਮੇਸ਼ਰ ਨੇ ਲਿਖੇ ਨੇ ਇਨਸਾਨ ਉਹਨੇ ਪੂਰੇ ਕਰਕੇ ਸੰਸਾਰ ਤੋਂ ਚਲੇ ਜਾਂਦਾ 24,000 ਸਵਾਸ ਜਿਹੜਾ ਹੈ ਮਹਾਂਪੁਰਸ਼ਾਂ ਨੇ ਇੱਕ ਦਿਨ ਦਾ ਬੰਦੇ ਦਾ ਆਖਿਆ ਜਿਹੜਾ ਅਜਾਈ ਜਾ ਰਿਹਾ ਔਰ ਇੱਕ ਇੱਕ ਹੀਰਿਆਂ ਵਰਗਾ ਕੀਮਤੀ ਸਵਾਸ ਹੈ ਗੁਰੂ ਕਿਰਪਾ ਕਰੇ ਅਸੀਂ ਇਹਨਾਂ ਨੂੰ ਸਵਾਰਨ ਦਾ ਯਤਨ ਕਰੀਏ ਕਿਉਂਕਿ ਮਨੁੱਖਾਂ ਦੇ ਹੀ ਜਿਹੜੀ ਹੈ ਬੜੀ ਕੀਮਤੀ ਹੈ ਬੜੀ ਮਹਿੰਗੀ ਹੈ ਮੈਂ ਬਹੁਤਾ ਵਿਚਾਰ ਵਿੱਚ ਨਾ ਜਾਵਾਂ ਆਓ ਰਾਜਾ ਹਰੀ ਸੈਨ ਜਿਹਨੇ ਪੰਚਮ ਪਾਤਸ਼ਾਹ ਦੀ ਸੰਗਤ ਕੀਤੀ ਹੈ ਦੀਦਾਰ ਕੀਤੇ ਨੇ ਰਾਤ ਸੁਪਨੇ ਵਿੱਚ ਸਾਰਾ ਹਾਲ ਵੇਖਿਆ ਇਹੋ ਮੁਟਿਆਰ ਰਾਤ ਸੁਪਨੇ 'ਚ ਵੇਖੀ ਹੈ ਰਾਜੇ ਹਰੀ ਸੈਨ ਨੇ ਜਿਹਦੇ ਨਾਲ ਇਹਦੀ ਸ਼ਾਦੀ ਹੋਈ ਹੈ ਉਹੀ ਕੱਪੜੇ ਵੇਖੇ ਨੇ ਜਿਹੜੇ ਉਹਦੇ ਪਾਏ ਹੋਏ ਨੇ ਹੁਣ ਜਦੋਂ ਉਹ ਮੁਟਿਆਰ ਨੇ ਸਾਰਾ ਆਪਣੇ ਦਿਲ ਦੇ ਅਰਮਾਨ ਆ ਕੇ ਸਾਂਝੇ ਕੀਤੇ ਤਾਂ ਰਾਜਾ ਵੀ ਫਿਕਰ 'ਚ ਪੈ ਗਿਆ ਹੈ ਇਹ ਤਾਂ ਜੋ ਕੁਝ ਮੈਂ ਰਾਤ ਵੇਖਿਆ ਸੀ ਸੁਪਨੇ 'ਚ ਉਹ ਕੁਝ ਮੇਰੀਆਂ ਨਜ਼ਰਾਂ ਦੇ ਸਾਹਮਣੇ ਆ ਗਿਆ ਮਨ ਡਾਵਾਂ ਡੋਲ ਹੈ ਕੋਈ ਗੱਲ ਨਹੀਂ ਔੜਦੀ ਕੋਈ ਸੁਝਦਾ ਨਹੀਂ ਇਹਨੇ ਚਿਰ ਨੂੰ ਰੌਲਾ ਰੱਪਾ ਪੈ ਗਿਆ ਰਾਜੇ ਦੇ ਨੌਕਰ ਵੀ ਆ ਗਏ ਕੁਝ ਇਲਾਕੇ ਦੇ ਪਿੰਡ ਵਾਲੇ ਵੀ ਆ ਗਏ ਫੜ ਕੇ ਲੈ ਗਏ ਰਾਜੇ ਨੂੰ ਪਿੰਡ ਅਤੇ ਆਹੋ ਜਾ ਕੇ ਵੇਖੋ ਆਪਣੇ ਟੱਬਰ ਦਾ ਹਾਲ ਕੀ ਆ ਨਿਆਣੇ ਭੁੱਖੇ ਬੈਠੇ ਆ ਕੱਲ੍ਹ ਦੇ ਰੋਟੀ ਤਾਂ ਅੱਗੇ ਬੜੀ ਮੁਸ਼ਕਲ ਨਾਲ ਚੱਲਦੀ ਸੀ ਰਾਜੇ ਨੇ ਵਾਸਤਾ ਪਾ ਕੇ ਆਖਿਆ ਵੀ ਮੈਂ ਮੰਡੀ ਦਾ ਰਾਜਾ ਹਰੀ ਸੈਨ ਮੈਂ ਤੇ ਪੰਚਮ ਪਾਤਸ਼ਾਹ ਦੇ ਦਰਸ਼ਨ ਕਰਨ ਵਾਸਤੇ ਆਇਆ ਸਾਂ, ਇਹ ਤੁਸੀਂ ਕੀ ਨਵਾਂ ਹੀ ਜਪ ਪਾ ਲਿਆ ਇੱਥੇ? ਮੈਂ ਤੇ ਸ਼ਿਕਾਰ ਖੇਡਣ ਵਾਸਤੇ ਆਇਆ ਸਾਂ। ਪਰ ਉਹਨਾਂ ਲੋਕਾਂ ਦੀ ਤਸੱਲੀ ਨਹੀਂ ਹੋ ਰਹੀ, ਉਹਨਾਂ ਨੂੰ ਸੱਜ ਨਹੀਂ ਆ ਰਿਹਾ ਕਿ ਭੇਸ ਬਦਲ ਕੇ ਇਹੀ ਜਿਹੜਾ ਕੱਲ੍ਹ ਬੰਦਾ ਸਾਡੇ ਪਿੰਡ ਦਾ ਮਰਿਆ ਝੂਠ ਬੋਲੀ ਜਾਂਦਾ, ਕਿਉਂਕਿ ਰੱਤੀ ਭਰ ਵੀ ਉਹਨਾਂ ਨੂੰ ਫਰਕ ਨਹੀਂ ਸੀ ਨਜ਼ਰ ਆਉਂਦਾ। ਉਹਨਾਂ ਆਖਿਆ ਜੇ ਤੁਹਾਨੂੰ ਮੇਰੇ 'ਤੇ ਤਸੱਲੀ ਨਹੀਂ ਤਾਂ ਰਾਜਾ ਕਹਿੰਦਾ ਤੁਸੀਂ ਪੰਚਮ ਪਾਤਸ਼ਾਹ ਦੇ ਕੋਲੋਂ ਨਿਆਂ ਕਰਵਾ ਲਓ, ਤੁਹਾਨੂੰ ਗੁਰੂ ਸਾਹਿਬ ਦੇ ਉੱਤੇ ਤਾਂ ਇਤਵਾਰ ਹੀ ਹੋਵੇਗਾ ਨਾ। ਚਲੋ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਰਨ ਦੇ ਵਿੱਚ ਚੱਲਦੇ ਹਾਂ, ਉੱਥੇ ਜਾ ਕੇ ਤੁਹਾਡੇ ਦਿਲ ਦੀ ਤਸੱਲੀ ਹੋ ਜਾਵੇਗੀ। ਉਹ ਲੋਕਾਂ ਨੂੰ ਕੁਝ ਇਹ ਗੱਲ ਜਿਹੜੀ ਸੀ ਜਚੀ, ਜਿਹੜੇ ਦਾਨੇ ਬੰਦੇ ਸਨ ਉਹਨਾਂ ਆਖਿਆ ਗੁਰੂ ਸਾਹਿਬ ਕਦੇ ਵੀ ਝੂਠ ਨਹੀਂ ਮਾਰਨਗੇ, ਸੱਚ ਕੀ ਹੈ ਝੂਠ ਕੀ ਹੈ ਇਹ ਨਿਤਾਰਾ ਕਰਨ ਵਾਸਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਰਨ ਦੇ ਵਿੱਚ ਜਾਣਾ ਚਾਹੀਦਾ। ਆਹ ਪਿੰਡ ਵਾਲੇ ਵੀ ਤੁਰ ਪਏ ਨੇ, ਉਹ ਮਟਿਆਰ ਵੀ ਤੁਰ ਪਈ ਹੈ, ਕੁਝ ਉਹਦਾ ਸ਼ਰੀਕਾ ਭਾਈਚਾਰਾ ਵੀ ਤੁਰ ਪਿਆ ਹੈ, ਰਾਜੇ ਹਰੀ ਸੈਨ ਨੂੰ ਵੀ ਨਾਲ ਨਾਲ ਲਈ ਆਉਂਦੇ ਨੇ, ਕਿਤੇ ਭੱਜ ਨਾ ਜਾਂਦਾ ਹੋਵੇ, ਬੜੀ ਮੁਸ਼ਕਿਲ ਨਾਲ ਲੱਭਾ ਹੈ। ਹੁਣ ਆ ਗਏ ਨੇ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਪਵਿੱਤਰ ਚਰਨਾਂ ਵਿੱਚ, ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਵਿੱਤਰ ਧਰਤੀ ਦੇ ਵਿੱਚ ਆ ਕੇ ਉਹਨਾਂ ਲੋਕਾਂ ਨੇ ਜਿਹੜੇ ਆਏ ਨੇ ਉਸ ਮਟਿਆਰ ਦੇ ਨਾਲ ਸਾਰਾ ਹਾਲ ਦੱਸਿਆ। ਪਰ ਪੰਚਮ ਪਾਤਸ਼ਾਹ ਮਹਾਰਾਜ ਜੋ ਸੱਚਾਈ ਸੀ ਉਹ ਉਹਨਾਂ ਨੂੰ ਦੱਸ ਕੇ ਕਿਵੇਂ ਉਹ ਜਿਹੜੇ ਲੋਕ ਆਏ ਸਨ ਕਿਵੇਂ ਉਹਨਾਂ ਦੀ ਤਸੱਲੀ ਕਰਾ ਰਹੇ ਨੇ, ਨਹੀਂ ਭਲਿਓ ਤੁਸੀਂ ਭੁਲੇਖਾ ਖਾਧਾ, ਜਾਓ ਜਿਹਨੂੰ ਨੱਪਿਆ ਉਹਨੂੰ ਜਾ ਕੇ ਤੁਸੀਂ ਵੇਖੋ ਆਪਣੇ ਪਿੰਡ ਦੀ ਕਬਰ ਵਿੱਚ, ਇਹ ਤਾਂ ਸੱਚਮੁੱਚ ਹੀ ਰਾਜਾ ਹਰੀ ਸੈਨ ਹੈ, ਇਹ ਤਾਂ ਬੜੇ ਸਮੇਂ ਤੋਂ ਇੱਥੇ ਗੁਰੂ ਕੀ ਸੰਗਤ ਕਰਦਾ ਹੈ, ਇਹ ਤਾਂ ਸੰਗਤ ਦੇ ਵਿੱਚ ਸਿਮਰਨ ਕਰਦਾ ਹੈ, ਭਜਨ ਕਰਦਾ ਹੈ, ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ 'ਚ ਬੜੇ ਲੰਮੇ ਸਮੇਂ ਤੋਂ ਜੁੜਿਆ ਹੋਇਆ ਹੈ। ਪੰਚਮ ਪਾਤਸ਼ਾਹ ਨੇ ਉਹ ਜਿਹੜੇ ਲੋਕ ਆਏ ਸਨ ਹਾਹਾਕਾਰ ਮਚਾ ਕੇ ਉਹਨਾਂ ਦੀ ਜਿਵੇਂ ਤਸੱਲੀ ਕਰਾਈ, ਉਸ ਵਕਤ ਦੀ ਤਸਵੀਰ ਨੂੰ ਪੇਸ਼ ਇਉਂ ਕੀਤਾ ਜਾ ਰਿਹਾ।
ਅੱਗੋਂ ਸਤਿਗੁਰ ਬੋਲਾ ਦੇ ਸੁਣ ਗੁਰੂ ਪਿਆਰੇ, ਅੱਗੋਂ ਸਤਿਗੁਰ ਬੋਲਾ ਦੇ ਸੁਣ ਗੁਰੂ ਪਿਆਰੇ, ਉਹ ਤੁਸੀਂ ਭੁਲੇਖਾ ਖਾਂਗੇ ਸਾਰੇ ਦੇ ਸਾਰੇ, ਤੁਸੀਂ ਭੁਲੇਖਾ ਖਾਂਗੇ ਸਾਰੇ ਦੇ ਸਾਰੇ, ਅੱਗੋਂ ਸਤਿਗੁਰ ਬੋਲਾ ਦੇ ਸੁਣ ਗੁਰੂ ਪਿਆਰੇ, ਅੱਗੋਂ ਸਤਿਗੁਰ ਬੋਲਾ ਦੇ ਸੁਣ ਗੁਰੂ ਪਿਆਰੇ, ਤੁਸੀਂ ਭੁਲੇਖਾ ਖਾਂਗੇ ਸਾਰੇ ਦੇ ਸਾਰੇ, ਕਹਿੰਦੇ ਤੁਸੀਂ ਭੁਲੇਖਾ ਖਾਂਗੇ ਸਾਰੇ ਦੇ ਸਾਰੇ, ਸ਼ਕਲ ਵੇਖ ਕੇ ਭੁੱਲ ਗਏ ਨਹਿ ਕਰਮ ਵਿਚਾਰੇ, ਸ਼ਕਲ ਵੇਖ ਕੇ ਭੁੱਲ ਗਏ ਨਹਿ ਕਰਮ ਵਿਚਾਰੇ, ਓ ਇਹ ਤਾਂ ਰਾਜਾ ਹਰੀ ਸੈਨ ਜਿਹਦੇ ਕਰੋ ਦਿਦਾਰੇ, ਹੋ ਇਹ ਤਾਂ ਰਾਜਾ ਹਰੀ ਸੈਨ ਜਿਹਦੇ ਕਰੋ ਦਿਦਾਰੇ, ਇਹ ਤਾਂ ਰਾਜਾ ਹਰੀ ਸੈਨ ਜਿਹਦੇ ਕਰੋ ਦਿਦਾਰੇ, ਸਕੇਡ ਮੰਡੀ ਦਾ ਬਾਦਸ਼ਾਹ ਉੱਚੇ ਦਰਬਾਰੇ, ਸਕੇਡ ਮੰਡੀ ਦਾ ਬਾਦਸ਼ਾਹ ਉੱਚੇ ਦਰਬਾਰੇ, ਉਹ ਨਾਲੇ ਦੀਆਂ ਰਾਣੀਆਂ ਤੇ ਸੇਵਕ ਪਾਰੇ, ਕਹਿੰਦੇ ਨਾਲੇ ਦੀਆਂ ਰਾਣੀਆਂ ਤੇ ਸੇਵਕ ਪਾਰੇ, ਲਸ਼ਕਰ ਬੇਸ਼ਮਾਰੀਆ ਅਤ ਘੋੜ ਸਵਾਰੇ, ਹੋ ਲਸ਼ਕਰ ਬੇਸ਼ਮਾਰੀਆ ਅਤੇ ਘੋੜ ਸਵਾਰੇ, ਲਸ਼ਕਰ ਬੇਸ਼ਮਾਰੀਆ ਅਤੇ ਘੋੜ ਸਵਾਰੇ, ਓ ਹਾਥੀਆਂ ਦੇ ਝੂਮਦੇ ਬੌਰੰਗ ਮਹਾਰੇ, ਹਾਥੀਆਂ ਦੇ ਝੂਮਦੇ ਬੌਰੰਗ ਮਹਾਰੇ, ਓ ਛੱਡ ਰਾਜ ਦਰਬਾਰ ਨੂੰ ਆਇਆ ਗੁਰ ਦਰਬਾਰੇ, ਛੱਡ ਰਾਜ ਦਰਬਾਰ ਨੂੰ ਆਇਆ ਗੁਰ ਦਰਬਾਰੇ, ਓ ਸਤ ਸੰਗਤ ਵਿੱਚ ਜਾ ਕੇ ਓ ਸਤ ਸੰਗਤ ਵਿੱਚ ਜਾ ਕੇ ਜਪ ਨਾਮ ਮਰਾਰੇ, ਸਤ ਸੰਗਤ ਵਿੱਚ ਜਾ ਕੇ ਜਪ ਨਾਮ ਮਰਾਰੇ, ਓ ਸੁਣ ਕੇ ਬਾਣੀ ਗੁਰੂ ਦੀ ਇਹਨੇ ਦੁੱਖ ਨਵਾਰੇ, ਸੁਣ ਕੇ ਬਾਣੀ ਗੁਰੂ ਦੀ ਇਹਨੇ ਦੁੱਖ ਨਵਾਰੇ, ਓ ਛਿੰਦਿਆਂ ਕਹਿੰਦੇ ਗੁਰੂ ਜੀ ਛੱਡ ਭਰਮ ਪਿਆਰੇ, ਛਿੰਦਿਆਂ ਕਹਿੰਦੇ ਗੁਰੂ ਜੀ ਛੱਡ ਭਰਮ ਪਿਆਰੇ, ਹੋ
ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਰਸਨਾ ਤੋਂ ਜਦੋਂ ਇਹ ਸੱਚ ਸੁਣਿਆ ਉਹ ਜਿਹੜੇ ਕੁਝ ਲੋਕ ਆਏ ਸਨ ਉਸ ਮੁਟਿਆਰ ਦੇ ਨਾਲ ਉਹਨਾਂ ਦੀ ਤਸੱਲੀ ਹੋਈ। ਉਹਨਾਂ ਆਖਿਆ ਗੱਲ ਤਾਂ ਠੀਕ ਹੈ, ਜਾ ਕੇ ਵੇਖਣਾ ਚਾਹੀਦਾ ਆਪਾਂ ਜਿੱਥੇ ਉਸਨੂੰ ਦੱਬਿਆ ਹੈ। ਗੁਰੂ ਸਾਹਿਬ ਜੋ ਕੁਝ ਕਹਿੰਦੇ ਨੇ ਇਹ ਟਲ ਸੱਚਾਈ ਹੈ, ਰਾਜੇ ਦੀਆਂ ਰਾਣੀਆਂ ਵੀ ਨੇ, ਇਹਦੀ ਫੌਜ ਇੰਨੀ ਆਈ ਹੋਈ ਹੈ, ਇਸ ਗੱਲ ਵਿੱਚ ਰਤਾ ਜਨਾ ਵੀ ਝੂਠ ਨਹੀਂ। ਉਹ ਹੁਣ ਪਰਿਵਾਰ ਵਾਪਸ ਚਲਾ ਗਿਆ, ਗੁਰੂ ਚਰਨਾਂ 'ਚੋਂ ਮਾਫ਼ੀ ਮੰਗੀ। ਉੱਧਰ ਹੁਣ ਰਾਜਾ ਹਰੀ ਸੈਨ ਜਿਹੜਾ ਹੈ ਇਹ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨਾਂ 'ਚ ਬੈਠਾ ਹੈ। ਇਹ ਕਹਿੰਦਾ ਮਹਾਰਾਜ ਮੈਨੂੰ ਕੋਈ ਲੀਲਾ ਦੀ ਸਮਝ ਨਹੀਂ ਆਈ, ਆਹ ਜਿਹੜੀ ਮੁਟਿਆਰ ਆਈ ਸੀ ਨਾ ਕਹਿੰਦੀ ਵੀ ਮੇਰਾ ਘਰ ਵਾਲਾ ਮੇਰਾ ਪਤੀ ਹੈ, ਮੈਂ ਸੁਪਨੇ ਦੇ ਵਿੱਚ ਇਹਦੇ ਨਾਲ ਹੀ ਵਿਆਹ ਕਰਾਇਆ, ਅਤੇ ਜਿਹੜੇ ਉੱਥੇ ਮੈਂ ਬੱਚੇ ਵੇਖ ਕੇ ਆਇਆ ਵਿਲਕਦੇ ਉਹ ਸੁਪਨੇ ਦੇ ਵਿੱਚ ਮੇਰੇ ਘਰ ਪੈਦਾ ਹੋਏ ਨੇ। ਪਾਤਸ਼ਾਹ ਇਹ ਲੀਲਾ ਜਿਹੜੀ ਹੈ ਅਨੋਖੀ, ਇਹਦੀ ਮੈਨੂੰ ਕੋਈ ਸਮਝ ਨਹੀਂ ਲੱਗੀ। ਜੋ ਕੁਝ ਰਾਜੇ ਨੇ ਸੁਪਨੇ ਵਿੱਚ ਵੇਖਿਆ ਸੀ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਜਿਵੇਂ ਦੱਸ ਰਿਹਾ ਹੈ, ਉਸ ਵਕਤ ਦੀ ਤਸਵੀਰ ਨੂੰ ਪੇਸ਼ ਇਹਨਾਂ ਅੱਖਰਾਂ ਵਿੱਚ ਇਉਂ ਕੀਤਾ ਜਾ ਰਿਹਾ।
ਰਾਜੇ ਆਖੀਆਂ ਸੱਚੀਆਂ ਸਤਿਗੁਰਾਂ ਨੂੰ, ਰਾਜੇ ਆਖੀਆਂ ਸੱਚੀਆਂ ਸਤਿਗੁਰਾਂ ਨੂੰ ਮੇਰੇ, ਕੱਟ ਦਿਓ ਭਰਮ ਜੰਜਾਲ ਗੁਰੂ ਜੀ। ਜੋ ਮੈਂ ਸੁਪਨੇ ਵਿੱਚ ਵੇਖਿਆ ਸੀ ਉਹ ਤੱਕੀਆਂ ਅੱਖਾਂ ਦੇ ਨਾਲ ਗੁਰ ਜੀ। ਓ ਰਾਜੇ ਆਖੀਆ ਸੱਚੀਆਂ ਸਤਿਗੁਰਾਂ ਨੂੰ, ਰਾਜੇ ਆਖੀਆਂ ਸੱਚੀਆਂ ਸਤਿਗੁਰਾਂ ਨੂੰ ਮੇਰੇ, ਕੱਟ ਦਿਓ ਭਰਮ ਜੰਜਾਲ ਗੁਰੂ ਜੀ। ਜੋ ਮੈਂ ਸੁਪਨੇ ਵਿੱਚ ਵੇਖਿਆ ਸੀ ਉਹ ਤੱਕੀਆਂ ਅੱਖਾਂ ਦੇ ਨਾਲ ਗੁਰੂ ਜੀ। ਇਹੋ ਪਤਨੀ ਤੇ ਮੈਂ ਸਾਂ ਪਤੀ ਇਸ ਦਾ, ਇਹੋ ਪਤਨੀ ਤੇ ਮੈਂ ਸਾਂ ਪਤੀ ਇਸ ਦਾ, ਇਹੋ ਵੇਖੇ ਨੇ ਆਪਣੇ ਬਾਲ ਗੁਰੂ ਜੀ। ਇਹੋ ਕੱਪੜੇ ਇਹਨਾਂ ਨੇ ਪਾਏ ਹੋ ਸੀ, ਇਹੋ ਕੱਪੜੇ ਇਹਨਾਂ ਨੇ ਪਾਏ ਹੋ ਸੀ, ਇਹੋ ਕੱਪੜੇ ਇਹਨਾਂ ਨੇ ਪਾਏ ਹੋਏ ਸੀ, ਇਹੋ ਰੰਗ ਤੇ ਰੂਪ ਕਮਾਲ ਗੁਰੂ ਜੀ। ਓ ਹੋਈ ਸੁਪਨੇ ਦੇ ਵਿੱਚ ਸੀ ਮੌਤ ਮੇਰੀ, ਹੋਈ ਸੁਪਨੇ ਵਿੱਚ ਸੀ ਮੌਤ ਮੇਰੀ, ਹੋਈ ਸੁਪਨੇ ਵਿੱਚ ਸੀ ਮੌਤ ਮੇਰੀ, ਡਾਡੇ ਵੇਖੇ ਸੀ ਮੰਦੜੇ ਹਾਲ ਗੁਰੂ ਜੀ। ਉਹ ਕਹੇ ਅਰਸ਼ੀਆਂ ਮੈਂ ਜੋ ਤਕਰੀਆਂ ਹਾਂ, ਕਹੇ ਅਰਸ਼ੀਆਂ ਜੋ ਮੈਂ ਤਕਰੀਆਂ ਹਾਂ, ਇਹ ਵੇਖਿਆਂ ਸੀ ਰਾਤੀ ਹਾਲ ਗੁਰੂ ਜੀ।
ਰਾਜੇ ਹਰੀ ਸੈਨ ਨੇ ਆਖਿਆ ਮਹਾਰਾਜ ਜਿਹੜੀ ਗੱਲ ਜਿਸ ਤਰ੍ਹਾਂ ਜੋਤਸ਼ੀ ਕਹਿੰਦੇ ਸੀ ਕਿ ਤੇਰੇ ਨਾਲ ਆਹ ਕੁਝ ਹੋਣਾ ਹੈ, ਸਾੜ ਸਤੀ ਆਉਣ ਵਾਲੀ ਹੈ, ਪਾਤਸ਼ਾਹ ਉਹ ਕੁਝ ਮੈਂ ਰਾਤ ਸੁਪਨੇ 'ਚ ਵੇਖਿਆ ਬਿਲਕੁਲ ਐਨ ਹੂ ਬਹੂ, ਉਹੋ ਹੀ ਬੱਚੇ ਉਹੋ ਹੀ ਪਿੰਡ ਪਾਤਸ਼ਾਹ, ਔਰ ਮੈਂ ਕੁਰਲਾ ਕੁਰਲਾ ਕੇ ਆਪਣੀ ਜ਼ਿੰਦਗੀ ਦੇ 35 ਸਾਲ ਬਤੀਤ ਕੀਤੇ, ਕਿਵੇਂ ਮੇਰਾ ਜਨਮ ਹੋਇਆ, ਕਿਵੇਂ ਮੇਰੀ ਸ਼ਾਦੀ ਹੋਈ, ਕਿਵੇਂ ਮੈਂ ਦੁਕਾਨਾਂ 'ਤੇ ਕੰਮ ਕਰ ਕਰਕੇ ਧੱਕੇ ਖਾਧੇ, ਮਹਾਰਾਜ ਇਹ ਸਾਰਾ ਕੁਝ ਮੈਂ ਇੱਕ ਰਾਤ ਵਿੱਚ ਹੀ ਵੇਖ ਲਿਆ। ਸਤਿਗੁਰੂ ਜੀ ਇਹ ਕੀ ਭਾਣਾ ਹੈ, ਇਹ ਕਈ ਲੀਲਾ ਹੈ, ਇਸ ਲੀਲਾ ਦੀ ਮੈਨੂੰ ਕੋਈ ਸਮਝ ਨਹੀਂ ਆਉਂਦੀ। ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਖਿਆ ਰਾਜਾ ਹਰੀ ਸੈਨ ਇਹ ਜੋ ਕੁਝ ਤੂੰ ਵੇਖਿਆ ਹੈ ਇਹ ਅਟਲ ਸੱਚਾਈ ਹੈ, ਤੂੰ ਇਸ ਤਰ੍ਹਾਂ ਹੀ ਗਰੀਬਾਂ ਦੇ ਘਰ ਜੰਮਣਾ ਸੀ, ਇਸ ਤਰ੍ਹਾਂ ਹੀ ਜਵਾਨ ਹੋਣਾ ਸੀ, ਇਸ ਤਰ੍ਹਾਂ ਹੀ ਤੇਰਾ ਪਰਿਵਾਰ ਹੋਣਾ ਸੀ, ਅਤੇ ਤੂੰ ਇਸ ਤਰ੍ਹਾਂ ਹੀ ਮਰਨਾ ਸੀ। ਤੂੰ ਗੁਰੂ ਕੀ ਸੰਗਤ ਕੀਤੀ ਹੈ, ਤੂੰ ਗੁਰੂ ਨਾਨਕ ਦੇ ਘਰ ਦੇ ਵਿੱਚ ਆ ਕੇ ਜੁੜਿਆ ਹੈ, ਤੂੰ ਅੰਮ੍ਰਿਤ ਵੇਲੇ ਸਿਮਰਨ ਕੀਤਾ ਹੈ, ਤੂੰ ਕਹਿੰਦਾ ਸਾਂ ਲੇਖ ਮਿਟ ਨਹੀਂ ਸਕਦੇ, ਇਹ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਤੇਰੀ ਸੂਲੀ ਤੋਂ ਸੂਲ ਬਣਾਤੀ ਆ, ਜਿਹਦੇ ਘਰ ਦਾ ਤੂੰ ਆਸਰਾ ਲਿਆ ਹੈ। ਇਹ ਸਾਰਾ ਤੇਰਾ ਜਨਮ ਜਿਹੜਾ ਹੈ ਇੱਕ ਛਿਣ ਦੇ ਵਿੱਚ, ਇੱਕ ਰਾਤ ਦੇ ਸੁਪਨੇ ਦੇ ਵਿੱਚ ਗੁਰੂ ਸਾਹਿਬ ਨੇ ਤੇਰਾ ਬਤੀਤ ਕਰਤਾ ਹੈ, ਇਹ ਸਾਰਾ ਜੀਵਨ ਤੂੰ ਬਤੀਤ ਕਰਨਾ ਸੀ, ਇਸ ਕਰਕੇ ਨਜ਼ਾਰਾ ਤੂਰੀਆਂ ਅੱਖਾਂ ਦੇ ਨਾਲ ਤੈਨੂੰ ਵਿਖਾਇਆ ਗਿਆ ਹੈ। ਉਸ ਪਰਮੇਸ਼ਰ ਨੇ ਤੈਨੂੰ ਇਹ ਸਾਰੀ ਲੀਲਾ ਵਿਖਾਈ ਹੈ ਕਿ ਆਹ ਕੋਈ ਤੇਰੇ ਨਾਲ ਬਣਨਾ ਸੀ ਪਰ ਸੰਗਤ ਕਰਕੇ ਤੇਰਾ ਪਾਰ ਉਤਾਰਾ ਹੋ ਗਿਆ ਹੈ। ਜਾ ਰਾਜਾ ਹਰੀ ਸੈਨ, ਜਾ ਕੇ ਨਜ਼ਾਰੇ ਲੈ, ਹੁਣ ਤੇਰੇ ਜੀਵਨ ਦੇ ਵਿੱਚ ਕੋਈ ਵੀ ਦੁੱਖ ਨਹੀਂ ਆਵੇਗਾ, ਕੋਈ ਵੀ ਤਕਲੀਫ ਨਹੀਂ ਆਵੇਗੀ, ਤੇਰੇ ਘਰ ਵਿੱਚ ਕੰਗਾਲੀ ਨਹੀਂ ਆਵੇਗੀ, ਇਸੇ ਤਰ੍ਹਾਂ ਬਾਦਸ਼ਾਹੀਆਂ ਬਣੀਆਂ ਰਹਿਣਗੀਆਂ, ਇਸੇ ਤਰ੍ਹਾਂ ਤੇਰੀਆਂ ਜੈ ਜੈਕਾਰਾਂ ਹੁੰਦੀਆਂ ਰਹਿਣਗੀਆਂ, ਕਿਉਂਕਿ ਤੂੰ ਗੁਰੂ ਕੀ ਸੰਗਤ ਵਿੱਚ ਆ ਕੇ ਹਰ ਜਸ ਸੁਣਿਆ ਹੈ, ਤੂੰ ਗੁਰੂ ਕੀ ਸੰਗਤ ਵਿੱਚ ਆ ਕੇ ਆਨੰਦ ਮਾਣਿਆ ਹੈ, ਤੇਰੇ ਆਨੰਦ ਵਿੱਚ ਕੋਈ ਫਰਕ ਨਹੀਂ ਪਵੇਗਾ, ਤੇਰੀ ਕੀਤੀ ਹੋਈ ਸਤ ਸੰਗਤ ਜਿਹੜੀ ਹੈ। ਪੰਚਮ ਪਾਤਸ਼ਾਹ ਨੇ ਐਵੇਂ ਨਹੀਂ ਆਖਿਆ, ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਧਰਿਆ। ਆਹ ਪੰਚਮ ਪਾਤਸ਼ਾਹ ਉਸ ਰਾਜੇ ਨੂੰ ਕੀ ਕਹਿ ਰਹੇ ਨੇ ਹਰੀ ਸੈਨ ਨੂੰ, ਉਸ ਵਕਤ ਦੀ ਤਸਵੀਰ ਨੂੰ ਕਵੀ ਨੇ ਜਿਵੇਂ ਲਿਖਿਆ ਇਹ ਕਹਿ ਕੇ ਅਸੀਂ ਆਪ ਜੀ ਦੇ ਕੋਲੋਂ ਖਿਮਾ ਦੇ ਜਾਚਕ ਹੋ ਜਾਵਾਂਗੇ। ਉਸ ਵਕਤ ਦੀ ਤਸਵੀਰ ਨੂੰ ਪੇਸ਼ ਇਹਨਾਂ ਅੱਖਰਾਂ 'ਚ ਇਉਂ ਕੀਤਾ ਜਾਵੇ।
ਪੰਜਵੇਂ ਗੁਰ ਪਿਆਰੇ ਜੀ ਅੱਗੋਂ ਰਾਜੇ ਨੂੰ ਫਰਮਾਇਆ, ਸਤਿਗੁਰ ਦੀ ਸੰਗਤ ਨੇ ਤੇਰਾ ਦੁੱਖ ਤੇ ਪਾਪ ਗਵਾਇਆ, ਸਤਿਗੁਰ ਦੀ ਸੰਗਤ ਨੇ ਤੇਰਾ ਦੁੱਖ ਤੇ ਪਾਪ ਗਵਾਇਆ।
ਉਹ ਸਤ ਸੰਗਤ ਕਰੀਏ ਤਾਂ ਪੈਂਦੇ ਫੇਰ ਨਾ ਪਵਾ ਜਲ ਫੇਰੇ, ਗੁਰਬਾਣੀ ਸੁਣ ਕੇ ਤੇ ਦੁਖੜੇ ਦੂਰ ਹੋਏ ਸਭ ਤੇਰੇ, ਗੁਰਬਾਣੀ ਸੁਣ ਕੇ ਤੇ ਦੁਖੜੇ ਦੂਰ ਹੋਏ ਸਭ ਤੇਰੇ।
ਪੰਜਵੇਂ ਗੁਰ ਪਿਆਰੇ ਜੀ ਅੱਗੋਂ ਰਾਜੇ ਨੂੰ ਫਰਮਾਇਆ, ਸਤਿਗੁਰ ਦੀ ਸੰਗਤ ਨੇ ਤੇਰਾ ਦੁੱਖ ਤੇ ਪਾਪ ਗਵਾਇਆ, ਸਤਿਗੁਰ ਦੀ ਸੰਗਤ ਨੇ ਤੇਰਾ ਦੁੱਖ ਤੇ ਪਾਪ ਗਵਾਇਆ।
ਉਹ ਸਤ ਸੰਗਤ ਕਰੀਏ ਤਾਂ ਪੈਂਦੇ ਫੇਰ ਨਾ ਪਵਾ ਜਲ ਫੇਰੇ, ਗੁਰਬਾਣੀ ਸੁਣ ਕੇ ਤੇ ਦੁਖੜੇ ਦੂਰ ਹੋਏ ਸਭ ਤੇਰੇ, ਗੁਰਬਾਣੀ ਸੁਣ ਕੇ ਤੇ ਦੁਖੜੇ ਦੂਰ ਹੋਏ ਸਭ ਤੇਰੇ।
ਓ ਸੀ ਸਾਰ ਸਤੀ ਆਉਣੀ ਦੂਜਾ ਜਨਮ ਜਦੋਂ ਸੀ ਪਾਉਣਾ, ਸੁਪਨੇ ਵਿੱਚ ਤੱਕਿਆ ਜੋ ਹੈ ਸੀ ਇਹੋ ਦੁਖੀ ਉਠਾਉਣਾ, ਸੁਪਨੇ ਵਿੱਚ ਤੱਕਿਆ ਜੋ ਹੈ ਸੀ ਇਹੋ ਦੁਖੀ ਉਠਾਉਣਾ।
ਉਹ ਸਭ ਸੈਂਸੇ ਕੱਟੇ ਗਏ ਰਾਜਿਆਂ ਤੇਰੇ, ਹੋ ਸਭ ਸੈਂਸੇ ਕੱਟੇ ਗਏ ਤੇਰੇ ਹੋ ਗਏ ਭਾਗ ਚੰਗੇਰੇ, ਗੁਰਬਾਣੀ ਸੁਣ ਕੇ ਤੇ ਦੁਖੜੇ ਦੂਰ ਹੋਏ ਸਭ ਤੇਰੇ, ਗੁਰਬਾਣੀ ਸੁਣ ਕੇ ਤੇ ਦੁਖੜੇ ਦੂਰ ਹੋਏ ਸਭ ਤੇਰੇ।
ਓ ਸੂਲੀ ਤੋਂ ਸੂਲ ਹੋਈ ਇੱਕ ਦਿਨ ਤੇਰਾ ਜਨਮ ਗਿਆ ਹੈ ਕੱਟਿਆ, ਓ ਤੇਰਾ ਜਨਮ ਗਿਆ ਹੈ ਕੱਟਿਆ, ਇੱਕ ਸੰਗਤ ਕਰਕੇ ਤੇ ਦੁਖੜਾ ਜਨਮ ਜਨਮ ਦਾ ਹਟਿਆ, ਇੱਕ ਸੰਗਤ ਕਰਕੇ ਤੇ ਦੁਖੜਾ ਜਨਮ ਜਨਮ ਦਾ ਹਟਿਆ।
ਉਹ ਮਿਟ ਕਾਲੀ ਰਾਤ ਗਈ ਹੋ ਗਏ ਸੁੱਖਾਂ ਦੇ ਨਾਲ ਸਵੇਰੇ, ਹੋ ਗਏ ਸੁੱਖਾਂ ਦੇ ਨਾਲ ਸਵੇਰੇ, ਗੁਰਬਾਣੀ ਸੁਣ ਕੇ ਤੇ ਦੁਖੜੇ ਦੂਰ ਹੋਏ ਸਭ ਤੇਰੇ, ਗੁਰਬਾਣੀ ਸੁਣ ਕੇ ਤੇ ਦੁਖੜੇ ਦੂਰ ਹੋਏ ਸਭ ਤੇਰੇ।
ਓ ਦੁੱਖ 35 ਸਾਲਾਂ ਦਾ ਤੇਰਾ ਇੱਕ ਰਾਤ ਵਿੱਚ ਖੋਇਆ, ਦੁੱਖ 35 ਸਾਲਾਂ ਦਾ ਤੇਰਾ ਇੱਕ ਰਾਤ ਵਿੱਚ ਖੋਇਆ, ਜਨਮਾਂ ਦੀ ਕਾਲਖ ਨੂੰ ਆ ਕੇ ਸਾਧ ਸੰਗਤ ਵਿੱਚ ਧੋਇਆ, ਜਨਮਾਂ ਦੀ ਕਾਲਖ ਨੂੰ ਆ ਕੇ ਸਾਧ ਸੰਗਤ ਵਿੱਚ ਧੋਇਆ।
ਫਿਰ ਦੁੱਖ ਨਹੀਂ ਆਉਂਦੇ ਨੇ ਆ ਕੇ ਸੰਤ ਜਨਾਂ ਦੇ ਡੇਰੇ, ਫਿਰ ਦੁੱਖ ਨਾ ਆਉਂਦੇ ਨੇ ਆ ਕੇ ਸੰਤ ਜਨਾਂ ਦੇ ਡੇਰੇ, ਗੁਰਬਾਣੀ ਸੁਣ ਕੇ ਤੇ ਦੁਖੜੇ ਦੂਰ ਹੋਏ ਸਭ ਤੇਰੇ, ਗੁਰਬਾਣੀ ਸੁਣ ਕੇ ਤੇ ਦੁਖੜੇ ਦੂਰ ਹੋਏ ਸਭ ਤੇਰੇ।
ਓ ਲੱਖਾਂ ਮਣ ਕਾਸ ਹੋਵੇ ਰਾਜਾ, ਲੱਖਾਂ ਮਣ ਕਾਸ ਹੋਵੇ ਉਸਨੂੰ ਕਾਫੀ ਇੱਕ ਚੰਗਾਰੀ, ਇੱਕ ਕਣੀ ਨਾਮ ਦੀ ਹੈ ਕੱਟਦੀ ਦੁੱਖਾਂ ਦੇ ਦੁੱਖ ਬਿਮਾਰੀ, ਇੱਕ ਕਣੀ ਨਾਮ ਦੀ ਹੈ ਕੱਟਦੀ ਲੱਖਾਂ ਦੇ ਦੁੱਖ ਬਿਮਾਰੀ।
ਉਹ ਜੇ ਉਸ ਦੇ ਹੋ ਰਹੀ ਏ ਰਾਜਿਆਂ, ਜੇ ਉਸ ਦੇ ਹੋ ਰਹੀ ਏ ਪੈਂਦੇ ਨਹੀਂ ਜਮਾ ਦੇ ਕੇਰੇ, ਪੈਂਦੇ ਨਹੀਂ ਜਮਾ ਦੇ ਕੇਰੇ, ਗੁਰਬਾਣੀ ਸੁਣ ਕੇ ਤੇ ਦੁਖੜੇ ਦੂਰ ਹੋਏ ਸਭ ਤੇਰੇ, ਗੁਰਬਾਣੀ ਸੁਣ ਕੇ ਤੇ ਦੁਖੜੇ ਦੂਰ ਹੋਏ ਸਭ ਤੇਰੇ।
ਓ ਰਾਣਾ ਗਿਲ ਅਰਜੀ ਕੈ ਸਤਿਗੁਰ ਕਹਿਣ ਕਰਾਂ ਨੂੰ ਜਾਵਾ, ਹੈ ਸਤਿਗੁਰ ਕਹਿਣ ਘਰਾਂ ਨੂੰ ਜਾਵੋ ਕਦੇ ਭੁੱਲਣਾ ਨਾਮ ਨਹੀਂ ਕਰਿਓ ਅਦਲ ਤੇ ਰਾਜ ਕਮਾਓ ਕਦੇ ਭੁੱਲਣਾ ਨਾਮ ਨਹੀਂ ਕਰਿਓ ਅਦਲ ਤੇ ਰਾਜ ਕਮਾਵੋ
ਓ ਇੱਕ ਨਾਮ ਦੇ ਸਾਬਣ ਨੇ ਤੇਰੇ ਕਾਲੇ ਕਰਮ ਨਖੇਰੇ ਰਾਜਿਆਂ ਹੋ ਇੱਕ ਨਾਮ ਦੇ ਸਾਬਣ ਨੇ ਤੇਰੇ ਕਾਲੇ ਕਰਮ ਨਖੇਰੇ ਗੁਰਬਾਣੀ ਸੁਣ ਕੇ ਤੇ ਦੁਖੜੇ ਦੂਰ ਹੋਏ ਸਭ ਤੇਰੇ ਗੁਰਬਾਣੀ ਸੁਣ ਕੇ ਤੇ ਦੁਖੜੇ ਦੂਰ ਹੋਏ ਸਭ ਤੇਰੇ
ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਨੇ ਆਖਿਆ ਰਾਜਾ ਬਹੁਤ ਵੱਡਾ ਘਾਹ ਦਾ ਢੇਰ ਹੋਵੇ ਮਨਾ ਮੋਹੀ ਇੱਕ ਘਾਹ ਦੀ ਤਿੜ ਨੂੰ ਚੰਗਿਆੜੀ ਲਾ ਕੇ ਉੱਥੇ ਸੁੱਟਦੀ ਉਹ ਸਾਰੇ ਨੂੰ ਸਵਾਹ ਕਰ ਦਿੰਦੀ ਇਹ ਗੁਰੂ ਕੀ ਸੰਗਤ ਵਿੱਚ ਏਡੀ ਵੱਡੀ ਤਾਕਤ ਹੈ ਜਿੱਡੇ ਮਰਜ਼ੀ ਦੁੱਖਾਂ ਦੇ ਪਹਾੜ ਹੋਣ ਜਿੱਡੇ ਮਰਜ਼ੀ ਮੁਸੀਬਤਾਂ ਦੇ ਘੇਰੇ ਹੋਣ ਸਤ ਸੰਗਤ ਵਿੱਚ ਆ ਕੇ ਨਾ ਜੇ ਇੱਕ ਕਿਣਕਾ ਹਿਰਦੇ 'ਚ ਵੱਸ ਜਾਵੇ ਨਾ ਤਾਂ ਪਾਰ ਉਤਾਰਾ ਹੋ ਜਾਂਦਾ ਜੀ ਕਿਣਕਾ ਏਕ ਜਿਸ ਜੀਵ ਵਸਾਵੇ ਤਾਂ ਕਿ ਮਹਿਮਾ ਗਣੀ ਨਾ ਆਵੇ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਤੋਂ ਖੁਸ਼ੀਆਂ ਲੈ ਕੇ ਰਾਜਾ ਹਰੀ ਸੈਨ ਆਪਣੇ ਰਾਜ ਦੇ ਵਿੱਚ ਗਿਆ ਇਹ ਹੈ ਸਤ ਸੰਗਤ ਦਾ ਫਲ ਸ਼ਰਧਾ ਭਾਵਨਾ ਦੇ ਨਾਲ ਕੀਤੀ ਹੋਈ ਸੰਗਤ ਜਿਹੜੀ ਹੈ ਉਹ ਕਦੇ ਬਿਰਥਾ ਨਹੀਂ ਜਾਂਦੀ ਗੁਰੂ ਸਾਹਿਬ ਕਿਰਪਾ ਕਰਨ ਇੱਕ ਇੱਕ ਕਦਮ ਲੇਖੇ ਵਿੱਚ ਲਾ ਕੇ ਸਾਰੀ ਸੰਗਤ ਨੂੰ ਨਾਮ ਦੀ ਦਾਤ ਬਖਸ਼ਿਸ਼ ਕਰਕੇ ਮੇਰਾ ਪਾਤਸ਼ਾਹ ਨਦਰੋ ਨਦਰ ਨਿਹਾਲ ਕਰੇ ਇਸੇ ਤਰ੍ਹਾਂ ਹੀ ਸਤਿਗੁਰੂ ਜੀ ਸਾਨੂੰ ਕਲਯੁੱਗ ਜੀਵਾਂ ਨੂੰ ਆਪਣੇ ਚਰਨਾਂ ਨਾਲ ਲਾਈ ਰੱਖਣ ਕਿਉਂਕਿ ਕਲਯੁੱਗ ਦੇ ਸਮੇਂ ਵਿੱਚ ਸਭ ਤੋਂ ਵੱਡਾ ਸਹਾਰਾ ਜਿਹੜਾ ਹੈ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਵਿੱਤਰ ਚਰਨਾਂ ਨਾਲ ਜੁੜ ਕੇ ਅਸੀਂ ਜਿਹੜੇ ਸਾਡੇ ਕੀਮਤੀ ਸਵਾਸ ਨੇ ਇਹਨਾਂ ਨੂੰ ਸਫਲ ਕਰਨ ਦਾ ਯਤਨ ਕਰੀਏ ਸਾਡਾ ਲੋਕ ਸੁਖੀ ਪਰਲੋਕ ਸੁਹੇਲਾ ਹੋ ਜਾਵੇ ਇੰਨੇ ਕੁ ਸ਼ਬਦ ਪ੍ਰਵਾਨ ਕਰਦੇ ਹਾਂ ਅਸੀਸ ਬਖਸ਼ੋ ਆਗਿਆ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।